ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਈ ਟੁਕ ਦਮ ਕਰਾਰੀ ਜੋ ਕਰਹੋ ਹਾਜਰ ਹਜੂਰ ਖੁਦਾਏ ਬੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰਹੋ ਹਾਜਰ ਹਜੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ ਰਹਾਉ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਦ ਕਰ ਫੱਕਰ ਦਾਇਮ ਲਾਏ ਚਸਮੇ ਜਹਿ ਤਹਾਂ ਮੌਜੂਦ ਅੱਲਾਹ ਪਾਕੰ ਪਾਕ ਹੈ ਸਾਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ ਅੱਲਾਹ ਪਾਕੰ ਪਾਕ ਹੈ ਸਾਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਵਿਖੇ ਸੋਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਹਜ਼ੂਰ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕਰ ਜੋ ਅੰਮ੍ਰਿਤ ਸ਼ਬਦ ਹੁਕਮ ਰੂਪ ਵਿੱਚ ਸਾਨੂੰ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਭਗਤ ਕਬੀਰ ਸਾਹਿਬ ਜੀ ਮਹਾਰਾਜ ਉਹਨਾਂ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤਾ ਹੋਇਆ ਹੈ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਾਗ ਤਿਲੰਗ ਵਿੱਚ ਇਹ ਸ਼ਬਦ ਦਰਜ ਹੈ। ਅੱਜ ਦੇ ਇਸ ਅੰਮ੍ਰਿਤ ਬਚਨ ਦੀ ਜੋ ਵਿਚਾਰ ਹੈ ਉਹ ਸ਼ਬਦ ਨੂੰ ਪੜ੍ਹ ਕੇ ਇਹ ਪ੍ਰਤੀਤ ਹੁੰਦਾ ਹੈ ਕਿ ਭਗਤ ਕਬੀਰ ਸਾਹਿਬ ਜੀ ਦੋ ਮਤਾਂ ਦਾ ਜ਼ਿਕਰ ਇਸ ਸ਼ਬਦ ਦੇ ਵਿੱਚ ਕਰਦੇ ਪਏ ਨੇ, ਇੱਕ ਹਿੰਦੂਇਜ਼ਮ ਔਰ ਦੂਸਰਾ ਇਸਲਾਮ, ਔਰ ਦੋਨਾਂ ਨੂੰ ਉਪਦੇਸ਼ ਇਹ ਦੇ ਰਹੇ ਨੇ ਕਿ ਧਰਮ ਪੁਸਤਕਾਂ ਧਰਮ ਗ੍ਰੰਥ ਪੜ੍ਹ ਕੇ ਪਰਮਾਰਥ ਦੇ ਮਾਰਗ 'ਤੇ ਚੱਲਣ ਦਾ ਮਕਸਦ ਹੁੰਦਾ ਹੈ ਅਤੇ ਜੇ ਧਰਮ ਪੁਸਤਕਾਂ ਪੜ੍ਹ ਕੇ ਹੀ ਇੱਕ ਦੂਜੇ ਉੱਤੇ ਆਪਾਂ ਝੂਠੇ ਲੱਛਣ ਝੂਠੇ ਦੋਸ਼ ਲਾਈ ਜਾਈਏ ਅਤੇ ਕਬੀਰ ਸਾਹਿਬ ਕਹਿੰਦੇ ਨੇ ਬੰਦਾ ਆਪਣੇ ਧੜੇ ਨੂੰ ਖੁਸ਼ ਕਰਨ ਲਈ ਤਾਂ ਬਾਕੀ ਝੂਠ ਬੋਲ ਸਕਦਾ ਹੈ, ਪ੍ਰਸੰਨ ਹੋਵੇਗਾ ਮੈਂ ਸੱਚ ਬੋਲਿਆ, ਕਿਉਂਕਿ ਹਰ ਫਿਰਕਾ ਹਰ ਧੜਾ ਉਹਦਾ ਸੱਚ ਆਪੋ ਆਪਣਾ ਹੁੰਦਾ। ਮੈਂ ਆਦਿ ਸੱਚ ਦਾ ਜ਼ਿਕਰ ਨਹੀਂ ਕਰ ਰਿਹਾ। ਕਤੇਬ ਵਾਲਾ ਕਹਿੰਦਾ ਮੇਰਾ ਸੱਚ ਹੈ, ਬੇਦ ਉਸ ਨੂੰ ਖੰਡਨ ਕਰਕੇ ਕਹਿ ਰਿਹਾ ਨਹੀਂ ਮੇਰਾ ਸੱਚ ਹੈ। ਅੱਲਾ ਸ਼ਬਦ ਕਹਿਣ ਵਾਲਾ ਕਹਿ ਰਿਹਾ ਕਿ ਮੈਂ ਸੱਚ ਕਹਿ ਰਿਹਾ, ਸ਼ਿਆਮ ਸੁੰਦਰ ਕਹਿਣ ਵਾਲਾ ਕਹਿ ਰਿਹਾ ਮੈਂ ਸੱਚ ਕਹਿ ਰਿਹਾ ਹਾਂ। ਕਬੀਰ ਸਾਹਿਬ ਨੇ ਦੋਨਾਂ ਦਾ ਜ਼ਿਕਰ ਕਰਦਿਆਂ ਗੱਲ ਇਹ ਮੁਕਾਈ ਕਿ ਅਸਲ 'ਚ ਪਰਮਾਤਮਾ ਵਾਹਿਗੁਰੂ ਅੱਲਾ ਹਰ ਪਾਸੇ ਮੌਜੂਦ ਹੈ। ਬੰਦੇ ਤੂੰ ਧਰਮ ਗ੍ਰੰਥ ਜੇ ਪੜ੍ਹਨਾ ਤੇ ਆਪਣੇ ਦਿਲ ਵਿੱਚ ਰੋਜ਼ ਖੋਜਣਾ ਕਰ, ਜੇ ਆਪਣੀ ਗਿਰੀਵਾਨ ਵਿੱਚ ਝਾਤੀ ਨਹੀਂ ਮਾਰੀ, ਸਿਰਫ ਬਹਿਸ ਮੁਬਹਿਸਾ ਚਰਚਾ ਤੇ ਕੁਚਰਚਾ ਇੱਕ ਦੂਜੇ ਦੇ ਉੱਤੇ ਚਿੱਕੜ ਹੀ ਸੱਟਦਾ ਰਿਹਾ ਤੇ ਫਿਰ ਤੇਰੇ ਪੱਲੇ ਗ੍ਰੰਥ ਪੜ੍ਹ ਕੇ ਭਟਕਣਾ ਹੀ ਪਈ ਹੈ। ਜੇ ਮਨ ਨੂੰ ਟਿਕਾ ਕੇ ਇਬਾਦਤ ਵਿੱਚ ਜੁੜ ਜਾਏ ਤੇ ਤੇਰੀ ਸਾਰੀ ਪਰੇਸ਼ਾਨੀ ਆਪਣੇ ਆਪ ਖਤਮ ਹੋ ਜਾਏ। ਇਹ ਵੇ ਅੱਜ ਦੀ ਜਿਹੜੀ ਵਿਚਾਰ ਏ ਉਹਦਾ ਧੁਰਾ ਕਹਿ ਲਵਾਂ, ਮਰਕਜ਼ ਸ਼ਬਦ ਵਰਤ ਲਵਾਂ। ਆਓ ਸਾਧ ਸੰਗਤ, ਆਪ ਜਿਤਨੇ ਇੱਥੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ ਜਾਂ ਆਪ ਜੀ ਆਪਣੇ ਘਰਾਂ ਵਿੱਚ, ਦੇਸ਼ ਵਿਦੇਸ਼ ਵਿੱਚ ਦੂਰ ਦੁਰਾਡੇ ਰੋਜ਼ਾਨਾ ਜੋ ਕਥਾ ਵਿਚਾਰ ਇਸ ਅਸਥਾਨ ਤੋਂ ਸਰਵਣ ਕਰਦੇ ਹੋ, ਕਰੋ ਕਿਰਪਾ, ਅਸੀਸ ਬਖਸ਼ੋ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ।
ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਜਿਸ ਵਕਤ ਰਾਮਸਰ ਦੇ ਅਸਥਾਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਇੱਕ ਥਾਂ ਇਕੱਤਰ ਕਰ ਰਹੇ ਨੇ, ਸੰਪਾਦਿਤ ਕਰ ਰਹੇ ਨੇ, ਉਸ ਵਕਤ ਸਤਿਗੁਰੂ ਨੇ ਆਪ ਬਾਣੀ ਦੀ ਤਰਤੀਬ ਇਸ ਪ੍ਰਕਾਰ ਦਿੱਤੀ ਹੈ। ਪਹਿਲਾਂ ਗੁਰੂ ਨਾਨਕ ਸਾਹਿਬ ਦੇ ਸ਼ਬਦ ਰਾਗ ਵਿੱਚ ਆਉਣਗੇ, ਜਿਨ੍ਹਾਂ ਰਾਗਾਂ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਉਦਾਹਰਨ ਦੇ ਤੌਰ 'ਤੇ 19 ਰਾਗਾਂ 'ਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲ ਨੇ। ਗੁਰੂ ਨਾਨਕ ਸਾਹਿਬ ਦੇ ਸ਼ਬਦ, ਫਿਰ ਗੁਰੂ ਅਮਰਦਾਸ ਦੇ ਸ਼ਬਦ, ਕਿਉਂਕਿ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਕੇਵਲ ਸ਼ਲੋਕ ਨੇ ਜੋ 12 ਦੇ ਨਾਲ ਦਰਜ ਨੇ, ਫਿਰ ਗੁਰੂ ਅਮਰਦਾਸ ਦੇ ਸ਼ਬਦ, ਗੁਰੂ ਰਾਮਦਾਸ ਦੇ ਸ਼ਬਦ, ਗੁਰੂ ਅਰਜਨ ਦੇਵ ਜੀ ਦੇ ਸ਼ਬਦ। ਇਉਂ ਕਹਿ ਲਵਾਂ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੁੜ ਦਮਦਮਾ ਸਾਹਿਬ ਦੀ ਧਰਤੀ 'ਤੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਸਨਮਾਨਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੋਂ ਲਿਖਾਇਆ ਹੈ, ਉਸ ਤਰਤੀਬ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦ ਫਿਰ ਆਉਣਗੇ। ਸ਼ਬਦਾਂ ਤੋਂ ਬਾਅਦ ਅਸ਼ਟਪਦੀਆਂ ਸ਼ੰਤ ਨੇ, ਵਾਰਾਂ ਨੇ, ਅਤੇ ਫਿਰ ਜਿਸ ਰਾਗ ਵਿੱਚ ਭਗਤਾਂ ਦੀ ਬਾਣੀ ਹੈ, ਹਜ਼ੂਰ ਨੇ ਉਸ ਰਾਗ ਵਿੱਚ ਤਰਤੀਬ ਇਹ ਦਿੱਤੀ ਹੈ ਕਿ ਸਭ ਤੋਂ ਪਹਿਲਾਂ ਭਗਤਾਂ ਵਿੱਚੋਂ ਭਗਤ ਕਬੀਰ ਜੀ ਦੀ ਬਾਣੀ ਦਰਜ ਹੋਵੇਗੀ, ਉਸ ਤੋਂ ਬਾਅਦ ਭਗਤ ਨਾਮਦੇਵ ਜੀ ਨੇ, ਭਗਤ ਰਵਿਦਾਸ ਜੀ ਨੇ, ਤਥਾ ਜਿਹੜੇ ਹੋਰ ਭਗਤ ਨੇ ਉਹਨਾਂ ਦੀ ਤਰਤੀਬ ਅਨੁਸਾਰ ਬਾਣੀ ਆਵੇਗੀ। ਰਾਗ ਤਿਲੰਗ ਵਿੱਚ ਮਹਾਰਾਜ ਜੋ ਸਿਰਲੇਖ ਦੇ ਰਹੇ ਨੇ, ਇਹ ਸਿਰਲੇਖ ਹੈ ਤਿਲੰਗ ਬਾਣੀ ਭਗਤਾਂ ਕੀ। ਰਾਗ ਤਿਲੰਗ ਹੈ ਬਾਣੀ ਭਗਤਾਂ ਕੀ, ਭਗਤਾਂ ਕੀ ਬਹੁ ਵਚਨ ਹੈ ਕਿ ਤਿਲੰਗ ਰਾਗ ਦੇ ਵਿੱਚ ਇਹ ਭਗਤਾਂ ਦੇ ਅੰਮ੍ਰਿਤ ਬੋਲ ਨੇ, ਭਗਤਾਂ ਦੀ ਬਾਣੀ ਹੈ। ਨਾਲ ਸ਼ਬਦ ਪਾ ਦਿੱਤਾ ਕਬੀਰ ਜੀ, ਇਹਦਾ ਮਤਲਬ ਕਿ ਸਭ ਤੋਂ ਪਹਿਲਾਂ ਭਗਤਾਂ ਦੀ ਬਾਣੀ ਵਿੱਚ ਜਿਸ ਮਹਾਂਪੁਰਖ ਭਗਤ ਦੇ ਅੰਮ੍ਰਿਤ ਬੋਲ ਨੇ, ਉਹ ਨੇ ਭਗਤ ਕਬੀਰ ਜੀ ਮਹਾਰਾਜ। ਰਾਗ ਤਿਲੰਗ ਹੈ ਭਗਤਾਂ ਦੀ ਬਾਣੀ ਹੈ, ਔਰ ਸਭ ਤੋਂ ਪਹਿਲਾਂ ਭਗਤ ਕਬੀਰ ਜੀ ਦੇ ਸ਼ਬਦ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਓਅੰਕਾਰ, ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਇੱਕ ਹੈ, ਅਦੁੱਤੀ ਹੈ, ਉਸ ਵਰਗਾ ਹੋਰ ਕੋਈ ਨਹੀਂ। ਇੱਕ ਰਾਸ ਵਿਆਪਕ ਨਿਰੰਤਰ ਪ੍ਰਭੂ ਜੀ ਹਨ, ਉਸ ਇੱਕ ਓਅੰਕਾਰ ਪ੍ਰਭੂ ਦੀ ਪ੍ਰਾਪਤੀ ਦਾ ਵਸੀਲਾ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਹੈ, ਗੁਰੂ ਗ੍ਰੇਸ ਹੈ, ਜਾਂ ਅਸੀਂ ਸ਼ਬਦ ਵਰਤਨੇ ਹਾਂ ਸਤਿਗੁਰੂ ਦੀ ਨਦਰ ਹੈ। ਪਰਮਾਤਮਾ ਇੱਕ ਹੈ, ਇੱਕ ਰਸ ਹੈ, ਅਦੁੱਤੀ ਹੈ, ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਪ੍ਰਾਪਤੀ ਦਾ ਵਸੀਲਾ ਸਤਿਗੁਰੂ ਦੀ ਕਿਰਪਾ, ਸਤਿਗੁਰੂ ਦੀ ਪ੍ਰਸਾਦ ਹੈ।
ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ।
ਭਗਤ ਕਬੀਰ ਸਾਹਿਬ ਜੀ ਨੇ ਇਸ ਅੰਮ੍ਰਿਤ ਸ਼ਬਦ ਦੀ ਆਰੰਭਤਾ ਵਿੱਚ ਪਹਿਲਾ ਬਚਨ ਇਹ ਕੀਤਾ ਹੈ, ਵੇਦ ਕਤੇਬ ਇਫਤਰਾ ਭਾਈ। ਵੇਦ ਔਰ ਕਤੇਬ ਦੋ ਸ਼ਬਦ, ਅਕਸਰ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਸ਼ਬਦਾਂ ਨੂੰ ਬੜੀ ਵਾਰੀ ਸੁਣਨੇ, ਵੇਦ ਔਰ ਕਤੇਬ, ਕਿਉਂਕਿ ਦਾਸ ਨੇ ਕੱਲ੍ਹ ਵੀ ਅਰਜ਼ ਕੀਤੀ ਸੀ ਕਿ ਆਪਣਾ ਮਕਸਦ ਪਹਿਲਾਂ ਸ਼ਬਦ ਦੇ ਆਖਰੀ ਅਰਥ ਨੇ। ਕਈ ਵਾਰੀ ਕਈ ਸ਼ਬਦ ਕਈ ਹੁਕਮ ਮਹਿੰਗੇ ਆਉਂਦੇ ਨੇ ਅਤੇ ਉਹਨਾਂ ਦੇ ਅਰਥ ਵਾਰ ਵਾਰ ਜੇ ਰਿਪੀਟ ਵੀ ਹੋ ਜਾਣ ਤਾਂ ਕੋਈ ਖਰਜ ਨਹੀਂ ਕਿ ਸਾਨੂੰ ਅਰਥਾਂ ਦੀ ਕਹਿਣ ਔਰ ਸੁਣਨ ਵਾਲੇ ਨੂੰ ਸਮਝ ਪੈ ਜਾਏ। ਸ਼ਬਦ ਹੈ ਵੇਦ ਕਤੇਬ ਇਫਤਰਾ ਪਾਈ। ਵੇਦ ਸ਼ਬਦ ਅਸੀਂ ਹਿੰਦੂਇਜ਼ਮ ਦੇ ਚਾਰ ਗ੍ਰੰਥ ਕਹਿ ਸਕਦੇ ਹਾਂ, ਜਿਨ੍ਹਾਂ ਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੇਦ ਵੀ ਆਇਆ ਹੈ, ਵਾਵੇ ਨਾਲ ਵੀ ਆਇਆ ਹੈ ਅਤੇ ਬੱਬੇ ਨਾਲ ਵੀ ਆਇਆ ਹੈ। ਜਦੋਂ ਅਸੀਂ ਪਾਠ ਕਰਦੇ ਹਾਂ ਕਿ ਐਰਨ ਮਤ ਵੇਦ ਹਥਿਆਰ, ਉੱਥੇ ਵਾਵੇ ਨਾਲ ਆਇਆ ਹੈ, ਇੱਥੇ ਸ਼ਬਦ ਵੇਦ ਬੱਬੇ ਨਾਲ ਆਇਆ ਹੈ, ਪਰ ਦੋਨਾਂ ਦਾ ਅਰਥ ਇੱਕੋ ਹੈ। ਵੇਦ ਦਾ ਵੈਸੇ ਲਫ਼ਜ਼ੀ ਅਰਥ ਵਿਦਵਾਨ ਕਰਦੇ ਨੇ ਗਿਆਨ। ਹਿੰਦੂਇਜ਼ਮ ਦੇ ਚਾਰ ਵੇਦ ਨੇ, ਇਹਨਾਂ ਵਿੱਚੋਂ ਜਿਹੜਾ ਸਭ ਤੋਂ ਪੁਰਾਤਨ ਵੇਦ ਹੈ, ਇਉਂ ਕਹਿ ਲਵਾਂ ਅਤ ਕਥਨੀ ਨਹੀਂ ਕਿ ਸੰਸਾਰ ਦੀ ਜਿਹੜੀ ਸਭ ਤੋਂ ਪੁਰਾਤਨ ਧਰਮ ਪੁਸਤਕ ਹੈ, ਗ੍ਰੰਥ ਹੈ, ਉਹ ਰਿਗ ਵੇਦ ਹੈ। ਪਹਿਲਾ ਵੇਦ ਰਿਗ ਵੇਦ, ਥੋੜ੍ਹੇ ਜਿਹਾ ਅੱਖਰੀ ਅਰਥ ਕਰ ਲਈ, ਵੇਦ ਦਾ ਅਰਥ ਦਾਸ ਨੇ ਕੀਤਾ ਗਿਆਨ ਵੀ। ਰਿਗ ਵੇਦ ਹੈ, ਸਾਮ ਵੇਦ ਹੈ, ਜਜ਼ੁਰ ਵੇਦ ਹੈ, ਪਹਿਲਾਂ ਤਕਰੀਬਨ ਤਿੰਨਾਂ ਦਾ ਜ਼ਿਕਰ ਕੀਤਾ ਜਾਂਦਾ ਸੀ, ਹੁਣ ਚੌਥਾ ਵੇਦ ਜਿਹੜਾ ਉਸ ਨੂੰ ਅਥਰਵਣ ਵੇਦ ਕਿਹਾ ਜਾਂਦਾ ਹੈ। ਚਾਰ ਵੇਦ ਨੇ ਜੀ, ਫਿਰ ਬੇਨਤੀ ਕਰਾਂਗਾ, ਰਿਗ ਹੈ, ਸਾਮਕ ਹੈ, ਅਥੁਰਕ ਹੈ, ਜੁਜਰ ਹੈ, ਚਾਰ ਵੇਦ ਨੇ। ਉਸ ਤੋਂ ਬਾਅਦ ਸ਼ਬਦ ਵਰਤਿਆ ਭਗਤ ਜੀ ਨੇ ਕਤੇਬ। ਹੁਣ ਕਤੇਬ ਲਫ਼ਜ਼ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਬੜੀ ਵਾਰੀ ਆਇਆ। ਹੁਣ ਕਤੇਬ ਲਫ਼ਜ਼ ਜਿਹੜਾ ਇਹ ਅਰਬੀ ਵਿੱਚੋਂ ਆਉਂਦਾ ਹੈ, ਇਹਨੂੰ ਸੁਣਿਓ ਥੋੜ੍ਹੀ ਜਿਹੀ ਮੇਰੀ ਬੇਨਤੀ ਨੂੰ ਤਵੱਜੋ ਦੇ ਕੇ। ਕਤੇਬ ਲਫ਼ਜ਼ ਅਸੀਂ ਪੰਜਾਬੀ 'ਚ ਵਰਤਨੇ, ਪਰ ਇਹਦੀ ਜਿਹੜੀ ਆਰੰਭ, ਇਹਦਾ ਮੁੱਢ ਹੈ ਉਹ ਅਰਬੀ ਵਿੱਚ ਹੈ। ਜਿਹਨੂੰ ਅਸੀਂ ਕਿਤਾਬ ਕਹਿੰਦੇ ਹਾਂ, ਜਿਵੇਂ ਅਸੀਂ ਪੰਜਾਬੀ 'ਚ ਕਿਤਾਬ ਨੂੰ ਕਹਿ ਦਿਆਂਗੇ ਕਿਤਾਬਾਂ ਬਹੁ ਵਚਨ 'ਚ, ਅਰਬੀ ਵਿੱਚ ਅਸਲ 'ਚ ਕੁਤਬ ਸ਼ਬਦ ਹੈ। ਕੁਤਬ ਦਾ ਅਰਥ ਹੈ ਕਿਤਾਬ। ਅਤੇ ਜੇ ਇਸ ਨੂੰ ਅਸੀਂ ਦੇਖਦੇ ਹਾਂ ਕਿ ਪੰਜਾਬੀ ਵੀ ਜਿਹੜਾ ਸਵੀਕਾਰ ਕੀਤਾ ਗਿਆ ਜਾਂ ਇਹ ਸ਼ਬਦ ਦੀ ਅਗਲੀ ਬਣਤਰ ਉਹਨੂੰ ਕਤੇਬ ਕਿਹਾ ਗਿਆ, ਇਹਦੇ ਸਿੱਧੇ ਅਰਥ ਨੇ ਜੀ ਸ਼ਾਮੀ ਮਤ ਦੀਆਂ ਚਾਰ ਧਰਮ ਗ੍ਰੰਥ। ਫਿਰ ਬੇਨਤੀ ਸੁਣਿਓ, ਇਕੱਲਾ ਇਸਲਾਮ ਦਾ ਨਹੀਂ ਕਹਾਂਗੇ। ਜਦੋਂ ਕਤੇਬ ਸ਼ਬਦ ਆਉਂਦਾ ਇਹਦਾ ਅਰਥ ਇਕੱਲਾ ਕੁਰਾਨ ਨੇ, ਮੈਂ ਅਰਥ ਕੀਤੀ ਕੁਤਬ ਸ਼ਬਦ ਕਹਿ, ਕਿਤਾਬ ਦਾ ਬਹੁ ਵਚਨ ਕਹਿ। ਇੱਥੇ ਵੀ ਕਤੇਬ ਸ਼ਬਦ ਜਿਹੜਾ ਇਹ ਬਹੁ ਵਚਨ ਵਿੱਚ ਹੀ ਆਪਾਂ ਵਰਤ ਰਹੇ ਹਾਂ। ਜਿਹੜੇ ਕਤੇਬ ਨੇ ਇਹਨਾਂ ਦੀ ਗਿਣਤੀ ਅਸੀਂ ਚਾਰ ਕਰਨੇ, ਉਸ ਵਿੱਚ ਤੋਰੇਤ, ਜ਼ਬੂਰ, ਅੰਜੀਲ ਅਤੇ ਕੁਰਾਨ। ਇਹ ਚਾਰ ਪੁਸਤਕਾਂ ਜਿਹੜੀਆਂ ਨੇ, ਕਿਤਾਬਾਂ ਜਿਹੜੀਆਂ ਨੇ, ਗ੍ਰੰਥ ਜਿਹੜੇ ਨੇ, ਇਹਨਾਂ ਨੂੰ ਗੁਰਬਾਣੀ ਵਿੱਚ ਕਤੇਬ ਕਿਹਾ ਹੈ। ਕਤੇਬ ਵੀ ਚਾਰ ਨੇ ਅਤੇ ਵੇਦ ਵੀ ਚਾਰ ਨੇ। ਥੋੜ੍ਹੇ ਜਿਹੇ ਦੇ ਅੱਖਰੀ ਅਰਥ ਕਰ ਲਈ, ਰਿਗ, ਸ਼ਾਮ, ਅਥਰਵਣ ਅਤੇ ਜੁਜਰ, ਇਹ ਚਾਰ ਵੇਦ ਨੇ। ਅਰਜ਼ ਕੀਤੀ ਤੋਰੇਤ, ਜ਼ਬੂਰ, ਅੰਜੀਲ ਅਤੇ ਕੁਰਾਨ, ਇਹ ਚਾਰ ਕਤੇਬ ਨੇ। ਇਸ ਦੀ ਜਿਹੜੀ ਪਹਿਲੀ ਕਿਤਾਬ ਹੈ ਜਿਹਨੂੰ ਅਸੀਂ ਸ਼ਬਦ ਵਰਤਿਆ ਤੋਰੇਤ, ਇਹ ਹਜ਼ਰਤ ਮੂਸਾ ਦੇ ਉੱਤੇ ਉਤਰੀ ਹੈ, ਇਹ ਯਹੂਦੀਆਂ ਦਾ ਧਰਮ ਗ੍ਰੰਥ ਹੈ। ਉਸ ਤੋਂ ਬਾਅਦ ਜਿਹੜਾ ਸ਼ਬਦ ਜ਼ਬੂਰ ਹੈ, ਦੂਜੀ ਕਿਤਾਬ ਹੈ, ਇਹ ਹਜ਼ਰਤ ਦਾਊਦ ਦੇ ਉੱਪਰ ਉਤਰੀ ਹੈ, ਕਿਉਂਕਿ ਈਸਾਈ, ਮੁਸਾਈ ਅਤੇ ਇਸਲਾਮ ਵਾਲੇ, ਇਉਂ ਕਹਿ ਲਾ ਯਹੂਦੀ ਅਤੇ ਮੁਸਲਮਾਨ ਵੀਰ ਅਤੇ ਈਸਾਈ, ਇਹਨਾਂ ਦਾ ਪਿਛੋਕੜ ਤਿੰਨਾਂ ਦਾ ਇੱਕੋ ਹੈ। ਤਾਂ ਕਿਤੇਬਾਂ ਦੇ ਅਰਥ ਕਰ ਲਈ, ਕਿਉਂਕਿ ਰੋਜ਼ ਰੋਜ਼ ਨਹੀਂ ਕਰਾਂਗਾ, ਸਿਰਫ ਇਹ ਬੇਨਤੀ ਕਰ ਲਈ ਵੀ ਕਤੇਬ ਸ਼ਬਦ ਕਿਉਂ ਵਰਤਿਆ ਗਿਆ। ਮੈਂ ਸਿੱਧੇ ਵੀ ਅਰਥ ਕਰ ਸਕਦਾ ਸਾਂ ਸ਼ਾਮੀ ਮਤ ਦੀਆਂ ਕਿਤਾਬਾਂ, ਪੱਛਮ ਦੀਆਂ ਕਿਤਾਬਾਂ, ਪਰ ਮੇਰੀ ਇੱਛਾ ਸੀ ਥੋੜ੍ਹੀ ਜਿਹੀ ਅਰਜ਼ ਸੰਗਤ ਨੂੰ ਕਰਦਿਆਂ ਕਿ ਜਿੱਥੇ ਸ਼ਬਦ ਕਤੇਬ ਆਉਂਦਾ, ਇਹ ਬਹੁ ਵਚਨ ਹੈ, ਇਹ ਚਾਰ ਗ੍ਰੰਥਾਂ ਦਾ ਇੱਕ ਇੱਕ ਸਮੂਹ ਕਹਿ ਸਕਣਾ। ਪਹਿਲਾ ਸ਼ਬਦ ਦਾਸ ਨੇ ਵਰਤਿਆ ਕੋਤੋਰੇਤ, ਇਹ ਹਜ਼ਰਤ ਮੂਸਾ ਦੇ ਉੱਪਰ ਕਿਤਾਬ ਉਤਰੀ ਹੈ, ਇਹਨੂੰ ਉਤਾਰਨ ਵਾਲਾ ਜ਼ਬਰਾਇਲ ਹੈ, ਫਰਿਸ਼ਤਾ ਜਿਹਦੇ ਰਾਹੀਂ ਆਉਂਦੀ ਹੈ। ਦੂਸਰੀ ਹੈ, ਮੈਂ ਸ਼ਬਦ ਵਰਤਿਆ ਜ਼ਬੂਰ, ਇਹ ਹਜ਼ਰਤ ਦਾਊਦ ਦੇ ਉੱਪਰ ਆਈ ਹੈ, ਇਹ ਹਜ਼ਰਤ ਮੂਸਾ ਔਰ ਹਜ਼ਰਤ ਦਾਊਦ, ਇਹਨਾਂ ਦੋਨਾਂ ਦਾ ਸੰਬੰਧ ਜੇ ਦੇਖਦੇ ਆਪਾਂ ਯਹੂਦੀ ਮਤ ਨਾਲ। ਉਸ ਤੋਂ ਅੱਗੇ ਆਉਂਦੀ ਹੈ ਅੰਜੀਲ, ਇਹ ਈਸਾ ਜੀ ਦੇ ਉੱਪਰ ਆਇਆ ਹੋਇਆ ਗਿਆਨ ਹੈ। ਅਤੇ ਚੌਥੀ ਸ਼ਬਦ ਕੁਰਾਨ ਦਾ ਸਭ ਨੂੰ ਪਤਾ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਦੇ ਉੱਪਰ ਨਾਜ਼ਲ ਹੋਈ ਹੈ। ਚਾਰ ਵੇਦ ਨੇ ਅਤੇ ਕਬੀਰ ਸਾਹਿਬ ਕਹਿੰਦੇ ਨੇ ਚਾਰ ਕਤੇਬ ਨੇ। ਹੁਣ ਅਗਲਾ ਸ਼ਬਦ ਸੁਣਿਓ, ਵੇਦ, ਕਤੇਬ, ਇਫਤਰਾ। ਇਫਤਰਾ ਜਿਹੜਾ ਸ਼ਬਦ ਹੈ ਇਹ ਵੀ ਅਰਬੀ ਦਾ ਹੈ, ਇਹਦਾ ਲਫ਼ਜ਼ੀ ਅਰਥ ਹੈ ਜੀ ਬਨਾਵਟ, ਝੂਠ, ਮੁਬਾਲਗਾ, ਅਸਲੀਅਤ ਕੁਝ ਹੋਰ ਹੋਵੇ ਅਤੇ ਬਿਆਨ ਕੁਝ ਹੋਰ ਕੀਤਾ ਜਾਏ। ਇਹਨੂੰ ਸੌਖੇ ਸ਼ਬਦ ਮੈਂ ਅਰਥ ਕਰ ਦੇਣਾ, ਭਾਵਾਂ ਕਿ ਕੋਈ ਸੰਪਰਦਾਈ ਟੀਕਾਕਾਰ ਇਹਦੇ ਅਰਥ ਸ਼ੀਸ਼ਾ ਵੀ ਕਰਦੇ ਆ, ਪਰ ਕੋਸ਼ ਵਿੱਚ ਕਿਤੇ ਸ਼ੀਸ਼ਾ ਸ਼ਬਦ ਨਹੀਂ। ਵੇਦ, ਕਤੇਬ, ਇਫਤਰਾ। ਇਫਤਰਾ ਦਾ ਅਰਥ ਹੈ ਬਨਾਵਟ, ਝੂਠ, ਦਿਸੇ ਕੁਝ ਅਤੇ ਦੱਸੇ ਕੁਝ। ਮੈਂ ਫਿਰ ਸ਼ਬਦ ਵਰਤਾਂਗਾ, ਦਿਸ ਕੁਝ ਰਿਹਾ ਅਤੇ ਦੱਸ ਕੁਝ ਰਿਹਾ। ਮਹਾਰਾਜ ਕਹਿੰਦੇ ਨੇ ਵੇਦ, ਕਤੇਬ, ਇਫਤਰਾ। ਭਾਈ, ਹੇ ਭਾਈ, ਹਿੰਦੂ ਵੀਰ ਚਾਰ ਵੇਦ ਪੜ੍ਹ ਰਹੇ ਨੇ, ਸ਼ਾਮੀ ਮਤ ਵਾਲੇ ਜਿਹੜੇ ਨੇ ਉਹ ਚਾਰ ਕਿਤਾਬਾਂ ਪੜ੍ਹਦੇ ਨੇ, ਇਫਤਰਾ ਭਾਈ, ਪਰ ਸੱਚ ਤੋਂ ਜਾਣੂ ਨਾ ਹੋਣ ਕਰਕੇ ਇੱਕ ਦੂਜੇ ਦੇ ਗ੍ਰੰਥ ਨੂੰ ਝੂਠੇ ਦੱਸਣ ਲਈ, ਭਾਵਾਂ ਕਿ ਕੁਝ ਵਿਦਵਾਨਾਂ ਨੇ ਅਰਥ ਇਫਤਰਾ ਦਾ ਅਰਥ ਝੂਠਾ ਵੀ ਕੀਤਾ, ਪਰ ਮੈਂ ਇੱਕ ਬੇਨਤੀ ਕਰਾਂਗਾ, ਗੁਰੂ ਗ੍ਰੰਥ ਸਾਹਿਬ ਉਸ ਗ੍ਰੰਥ ਦਾ ਸਨਮਾਨ ਕਰਦਾ ਹੈ ਜਿਸ ਗ੍ਰੰਥ ਵਿੱਚ ਪਰਮਾਤਮਾ ਦੀ ਕੀਰਤੀ ਹੈ। ਸਤਿਗੁਰੂ ਦਾ ਇੱਕ ਬਚਨ ਅਸੀਂ ਪੜ੍ਹਨੇ, ਬਾਬਾ ਜੈ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ। ਭਾਵੇਂ ਉੱਥੇ ਅਰਥ ਘਰ ਦੇ ਸੱਤ ਸੰਗਤ ਕੀਤੇ ਆ, ਪਰ ਉਹਦਾ ਪ੍ਰਕਰਨੇ ਛੇ ਘਰ, ਛੇ ਗੁਰ, ਛੇ ਉਪਦੇਸ਼। ਮਹਾਰਾਜ ਕਹਿੰਦੇ ਵੇਦ ਕਿਤੇਬ ਇਫਤਰਾ ਭਾਈ, ਚਾਰ ਵੇਦਾਂ ਨੂੰ ਪੜ੍ਹਿਆ ਜਾ ਰਿਹਾ, ਚਾਰ ਕਿਤੇਬਾਂ ਨੂੰ ਪੜ੍ਹਿਆ ਜਾ ਰਿਹਾ, ਪਰ ਝੂਠ ਪ੍ਰਚਾਰਿਆ ਜਾ ਰਿਹਾ। ਬਨਾਵਟ ਜਿਹੜੀ ਹੈ ਸਿਰਫ ਦੱਸਿਆ ਕੁਝ ਜਾ ਰਿਹਾ ਤੇ ਹਕੀਕਤ ਕੁਝ ਹੋਰ ਹੈ। ਵੇਦ ਕਿਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਵੈਸੇ ਫਿਕਰ ਦਾ ਅਰਥ ਸਹਿੰਸਾ, ਚਿੰਤਾ ਸੀ ਕਰਨੇ, ਇੱਥੇ ਅਰਥ ਕਰਾਂਗੇ ਭਟਕਣਾ। ਕਿ ਵੇਦ ਕਿਤੇਬ ਦੀ ਬਨਾਵਟ ਲੋਕਾਂ ਵੀ ਤੂੰ ਪ੍ਰਚਾਰ ਰਿਹਾ, ਇੱਕ ਪਾਸੇ ਪੰਡਿਤ ਨੂੰ, ਦੂਜੇ ਪਾਸੇ ਕਾਜ਼ੀ ਨੂੰ ਕਹਿ ਰਹੇ। ਦਿਲ ਕਾ ਫਿਕਰ ਨਾ ਜਾਏ, ਇਸ ਨਾਲ ਤੇਰੇ ਅੰਦਰ ਦੀ ਭਟਕਣਾ ਮੁੱਕਣੀ ਨਹੀਂ, ਤੇਰੇ ਅੰਦਰ ਨੂੰ ਠੰਡ ਨਹੀਂ ਪੈਣੀ, ਤੇਰੇ ਅੰਦਰ ਨੂੰ ਸ਼ਾਂਤੀ ਨਹੀਂ ਮਿਲਣੀ। ਸੱਚ ਇਹ ਵੇ ਕਿ ਤੇਰਾ ਅੰਦਰ ਦਿਨ ਰਾਤ ਕੇਵਲ ਕਲਪੀ ਹੀ ਜਾਏਗਾ। ਇਹਨੂੰ ਥੋੜ੍ਹਾ ਜਿਹਾ ਗੁਰਮੁਖੋ ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣਿਓ। ਸ਼ਬਦ ਜਿਹੜੇ ਮੈਂ ਅਰਜ਼ ਕਰ ਲਗਾ, ਗੁਰੂ ਗ੍ਰੰਥ ਸਾਹਿਬ ਵਿੱਚ ਧਰਮ ਪੁਸਤਕ, ਧਰਮ ਗ੍ਰੰਥ ਮੈਂ ਸ਼ਬਦ ਵਰਤਾਂਗਾ, ਉਹਦੇ ਲਈ ਬੜੇ ਸਨਮਾਨਯੋਗ ਸ਼ਬਦ ਵਰਤੇ ਗਏ। ਪਰ ਨਾਲ ਇੱਕ ਗੁਰੂ ਗ੍ਰੰਥ ਸਾਹਿਬ ਬਿਲਕੁਲ ਗੱਲ ਸਪਸ਼ਟ ਕਰਦੇ ਆ ਕਿ ਜੇ ਮੈਂ ਸਿਰਫ ਇਸ ਕਰਕੇ ਪੜ੍ਹ ਰਿਹਾ, ਮੈਂ ਦੂਸਰੇ ਦੀ ਜਿਹੜਾ ਗ੍ਰੰਥ ਹੈ ਉਹਦੀ ਖੇਠੀ ਕਰਨੀ ਚਾਹੁੰਦਾ, ਉਹਨੂੰ ਬੇਇੱਜ਼ਤ ਕਰਨਾ ਚਾਹੁੰਦਾ, ਉਹਨੂੰ ਨੀਵਾਂ ਦਿਖਾਉਣਾ ਚਾਹੁੰਦਾ, ਪਿਆਰਿਓ ਚੇਤੇ ਰੱਖਿਓ, ਜਿਸ ਬੰਦੇ ਅੰਦਰ ਹਕੀਕਤ ਤੋਂ ਹਟ ਕੇ ਕੇਵਲ ਈਰਖਾ, ਦਵੈਸ਼ ਆਏਗੀ, ਮੈਨੂੰ ਬਖਸ਼ ਦਿਆ ਜੀ, ਉਹ ਬਾਣੀ ਪੜ੍ਹਦਾ ਹੋਇਆ ਵੀ ਅੰਦਰੋਂ ਨਹੀਂ ਟਿਕ ਸਕੇਗਾ, ਕਿਉਂਕਿ ਉਹਦੇ ਅੰਦਰ ਦੀ ਸੁਰਤ ਉਸ ਬੰਦੇ ਉੱਤੇ ਟਿੱਕੀ ਰਹਿੰਦੀ ਜਿਹਨੂੰ ਨੀਵਾਂ ਦਿਖਾਉਣਾ ਚਾਹੁੰਦਾ। ਉਹ ਸ਼ਬਦ ਪੜ੍ਹੇਗਾ, ਤੁਕਾਂ ਵਰਤੇਗਾ। ਇਹ ਸਾਡੇ ਵਿੱਚ ਵੀ ਹੈ ਜੀ, ਅੱਜ ਕੱਲ੍ਹ ਆਪਣੇ ਮਤਲਬ ਦੀ ਤੁਕ ਕੱਢਨੇ ਆ ਕਿਸੇ ਦੂਜੇ ਉੱਤੇ ਵਾਰ ਕਰਨ ਦੇ ਲਈ, ਉਹਨੂੰ ਸਾੜਨ ਦੇ ਲਈ, ਉਹਦੀ ਖੇਠੀ ਕਰਨ ਦੇ ਲਈ। ਆਪਣੇ ਆਪ ਨੂੰ ਸੱਚਾ ਸਾਬਤ ਕਰਨਾ, ਦੂਜੇ ਨੂੰ ਝੂਠਾ ਸਾਬਤ ਕਰਨਾ, ਸੱਚ ਇਹ ਵੇ ਗੁਰੂ ਸਾਹਿਬ ਚ ਅੱਜ ਮਹਾਰਾਜ ਕਹਿੰਦੇ ਆ, ਉਹ ਵੇਦ ਤੇ ਕਿਤੇਬਾਂ ਪੜ੍ਹਨ ਵਾਲਿਓ, ਇਹ ਬਨਾਵਟ ਦੇ ਝੂਠੇ ਬੋਲ ਬੋਲ ਕੇ ਇੱਕ ਦੂਜੇ ਨੂੰ ਨੀਵਾਂ ਮਤ ਦਿਖਾਓ, ਇਹਦੇ ਨਾਲ ਤੁਹਾਡੇ ਅੰਦਰ ਨੂੰ ਠੰਡ ਨਹੀਂ ਪੈਣੀ। ਚੇਤੇ ਰੱਖਿਓ, ਇੰਨਾ ਗਿਆਨ ਲੈ ਕੇ ਵੀ ਤੁਸੀਂ ਅੰਦਰੋਂ ਸੜਦੇ ਹੀ ਰਹੋ, ਇਹਦੇ ਨਾਲ ਅੰਦਰ ਦਾ ਸੁੱਖ ਨਹੀਂ। ਆਓ ਥੋੜ੍ਹੀ ਜਿਹੀ ਬੇਨਤੀ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ 'ਚ ਕਿਹਾ, ਪੜ੍ਹਾਈ ਨੂੰ, ਵਿਚਾਰ ਨੂੰ ਸਵੀਕਾਰ ਕੀਤਾ, ਪਰ ਆਚਾਰ ਨੂੰ ਸਭ ਤੋਂ ਉੱਪਰ ਮੰਨਿਆ। ਮੈਂ ਮੰਨ ਲਓ ਕਥਾ ਕਰ ਰਿਹਾ, ਸੱਚੀ ਗੱਲ ਹੈ, ਇਹ ਤਾਂ ਹਕੀਕਤ ਹੀ। ਮੈਂ ਸ਼ਬਦ ਵਰਤ ਰਿਹਾ, ਪਰ ਮੇਰਾ ਆਪਣਾ ਜੀਵਨ ਉਨਾ ਉੱਤਮ ਨਹੀਂ। ਮੈਂ ਗਿਆਨ ਦੀ ਗੱਲ ਲਿਖ ਰਿਹਾ, ਪਰ ਮੇਰਾ ਗਿਆਨ ਮੁਤਾਬਕ ਜੀਵਨ ਨਹੀਂ। ਮਹਾਰਾਜ ਕਹਿੰਦੇ, ਫਿਰ ਇਸ ਪੜ੍ਹਾਈ ਦਾ ਕੀ ਫਾਇਦਾ ਹੋਇਆ? ਆਪ ਰੋਜ਼ ਆਸਾ ਕੀ ਵਾਰ ਵੀ ਸੁਣਦੇ ਹੋ, ਪੜ੍ਹ ਪੜ੍ਹ ਗੱਡੀ ਲੱਦੀਆਂ, ਪੜ੍ਹ ਪੜ੍ਹ ਭਰੀਆਂ ਸਾਥ, ਪੜ੍ਹ ਪੜ੍ਹ ਬੇੜੀ ਪਾਈਆਂ, ਪੜ੍ਹ ਪੜ੍ਹ ਗੱਡੀਆਂ ਖਾਤ। ਉਹਦੇ ਅਖੀਰ ਵਿੱਚ ਮਹਾਰਾਜ ਕਹਿੰਦੇ ਨੇ, ਪੜ੍ਹੀਆਂ ਜੇਤੀ ਆਰਜਾ, ਪੜ੍ਹੀਆਂ ਜੇਤੇ ਮਾਸ ਮਹਾਰਾਜ ਜ਼ਿਕਰ ਕਰਦੇ ਪਏ, ਪਰ ਅਖੀਰ ਤੇ ਇੱਕ ਸ਼ਬਦ ਕਹਿੰਦੇ ਆ, ਨਾਨਕ ਲੇਖ ਹੈ ਇੱਕ ਗੱਲ ਹੋਰ ਖਾਉ ਮੈਂ ਝਖਣਾ ਚਾਹ। ਗੁਰੂ ਸਾਹਿਬ ਨੇ ਇਸੇ ਕਰਕੇ ਬਾਣੀ 'ਚ ਕਿਹਾ, ਕਿਆ ਪੜ੍ਹੀਏ, ਕਿਆ ਗੁਣੀਏ, ਕਾਹਦੀ ਵਿਚਾਰ ਤੇ ਕਾਹਦੀ ਇਹ ਸਟੱਡੀ ਸਾਡੀ, ਕਾਹਦਾ ਅਸੀਂ ਇਹ ਖੋਜਾਂ ਪੈ ਕਰਨੀ। ਮਹਾਰਾਜ ਕਹਿੰਦੇ ਨੇ, ਕਿਆ ਪੜ੍ਹੀਆ, ਕਿਆ ਗੁਣੀਆ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਜੇ ਤੇਰੇ ਅੰਦਰ ਟਿਕਾ ਨਹੀਂ, ਤੇਰੀ ਕਥਾ, ਤੇਰੀ ਪੜ੍ਹਾਈ, ਤੇਰੀ ਲਿਖਾਈ, ਤੇਰੀਆਂ ਕਿਤਾਬਾਂ ਦਾ ਕੀ ਅਰਥ ਹੋ ਜਾਏਗਾ? ਉੱਥੇ ਫਿਰ ਕਬੀਰ ਸਾਹਿਬ ਇੱਕ ਉਦਾਹਰਣ ਦਿੰਦੇ, ਕਹਿਣ ਲੱਗੇ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਗ ਬਾਰਾ, ਅੰਧਿਆਰਾ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਈਏ। ਮੰਨ ਲਓ ਹਨੇਰਾ ਹੈ, ਹਨੇਰੇ ਵਿੱਚ ਦਿਸ ਕੁਝ ਨਹੀਂ ਰਿਹਾ, ਟੱਕਰੀ ਪੈਂਦੀਆਂ ਨੇ ਠੁੱਡੇ ਨੇ ਹਨੇਰੇ 'ਚ। ਹੁਣ ਮੈਂ ਹਨੇਰੇ 'ਚ ਖਲੋ ਕੇ ਜਿਨ੍ਹਾਂ ਨੂੰ ਠੁੱਡੇ ਪੈ ਰਹੇ ਨੇ ਉਹਨਾਂ ਨੂੰ ਉਪਦੇਸ਼ ਦੇਣ ਲਈ ਮੈਂ ਦੀਵੇ ਦੀ ਵਿਆਖਿਆ ਕਰੀ ਜਾ ਰਿਹਾ ਕਿ ਮਿੱਟੀ ਦਾ ਦੀਵਾ ਹੁੰਦਾ, ਪਿੱਤਲ ਦਾ ਦੀਵਾ ਹੁੰਦਾ, ਇਹ ਦੀਵੇ ਵਿੱਚ ਤੇਲ ਪਾਇਆ ਜਾਂਦਾ, ਬੱਤੀ ਰੂੰ ਦੀ ਬਣਾ ਕੇ ਪਾਈ ਜਾਂਦੀ ਹੈ, ਦੀਵਾ ਬਲ ਜਾਵੇਗਾ ਅਤੇ ਹਨੇਰੇ ਦੀਆਂ ਠੋਕਰਾਂ ਤੋਂ ਬਚੋਗੇ। ਗੁਰਮੁਖੋ, ਹਨੇਰੇ ਵਿੱਚ ਖਲੋ ਕੇ ਸਦੀਆਂ ਭਰ ਦੀਵੇ ਦੀ ਵਿਆਖਿਆ ਕਰਦੇ ਰਹੋ, ਠੋਕਰ ਤੋਂ ਨਹੀਂ ਬਚਾਂਗੇ ਜਿੰਨੀ ਦੇਰ ਤੱਕ ਪ੍ਰੈਕਟੀਕਲ ਤੌਰ 'ਤੇ ਦੀਵਾ ਬਾਲਿਆ ਨਹੀਂ ਜਾਂਦਾ। ਹੁਣ ਦੀਵੇ ਦੀ ਵਿਆਖਿਆ ਹੋ ਰਹੀ ਹੈ, ਪਰ ਦੀਵਾ ਤਾਂ ਬਾਲੀ। ਕਬੀਰ ਸਾਹਿਬ ਕਹਿ ਰਹੇ ਨੇ, ਅੰਧਿਆਰਾ ਦੀਪਕ ਚਾਹੀਏ, ਤੂੰ ਗ੍ਰੰਥ ਪੜ੍ਹ ਪੜ੍ਹ ਕੇ ਸਿਰਫ ਗਿਆਨ ਦੇ ਚਾਨਣ ਦੀ ਵਿਆਖਿਆ ਕਰ ਰਹੇ, ਪਰ ਗਿਆਨ ਪੈਦਾ ਨਹੀਂ ਹੋਇਆ। ਇਸ ਨੂੰ ਗੁਰੂ ਨਾਨਕ ਸਾਹਿਬ ਨੇ ਬੜੇ ਪਿਆਰੇ ਬਚਨ ਕਹੇ, ਉਹ ਦੀਵਾ ਕਿਵੇਂ ਬਲੇ ਗਿਆਨ ਦਾ? ਮਹਾਰਾਜ ਦਾ ਇੱਕ ਸ਼ਬਦ ਕਹਿ ਜੀ, ਬਿਨ ਤੇਲ ਦੀਵਾ ਕਿਉਂ ਜਲੈ। ਗੁਰੂ ਨਾਨਕ ਸਾਹਿਬ ਜੀ ਉੱਥੇ ਵੀ ਮਹਾਰਾਜ ਨੇ ਗ੍ਰੰਥਾਂ ਦਾ ਜ਼ਿਕਰ ਕੀਤਾ। ਸਤਿਗੁਰੂ ਕਹਿੰਦੇ ਨੇ ਪੋਥੀ ਪੁਰਾਣ ਕਮਾਈ ਹੈ, ਭਉ ਵੱਟੀ ਇੱਤ ਤਨ ਪਾਈ ਹੈ। ਪਿਆਰਿਆ, ਆਹ ਰੂਹਾਨੀਅਤ ਦਾ ਦੀਵਾ ਬਾਲ, ਜਿਹੜੇ ਗ੍ਰੰਥ ਤੂੰ ਪੜ੍ਹਨਾ ਹੈ, ਇਹਨਾਂ ਨੂੰ ਪੜ੍ਹ ਕੇ ਆਪਣੀ ਜ਼ਿੰਦਗੀ ਵਿੱਚ ਇਹਨਾਂ ਨੂੰ ਕਮਾਉਣਾ ਸ਼ੁਰੂ ਕਰ, ਇਹਨੂੰ ਢਾਲ ਲੈ ਆਪਣੀ ਜ਼ਿੰਦਗੀ। ਇਹ ਸੰਸਾਰ ਪੋਥੀ ਪੁਰਾਣ ਕਮਾਈ ਹੈ, ਭਉ ਵੱਟੀ ਇੱਤ ਤਨ ਪਾਈ ਹੈ, ਪ੍ਰਭੂ ਦੇ ਭੈ ਦੀ ਵੱਟੀ ਆਪਣੇ ਇਸ ਤਨ ਵਿੱਚ ਪਾ, ਤੇ ਸੱਚ ਨਾਲ ਤੇਰੀ ਪਹਿਚਾਣ ਹੋ ਜਾਏ, ਸਿਮਰਨ ਅੰਦਰੋਂ ਚੱਲ ਪਵੇ, ਸਿਮਰਨ ਦੀ ਚਿਨਗਲਾ ਤੇਰੇ ਅੰਦਰ ਗਿਆਨ ਦਾ ਦੀਵਾ ਬਲ ਜਾਏ। ਮੈਂ ਫਿਰ ਬੇਨਤੀ ਕਰਾਂਗਾ ਕਿ ਦੀਵੇ ਦੀ ਫੋਟੋ ਹਨੇਰੇ ਚ ਲਾ ਕੇ ਦੀਵਾ ਨਹੀਂ ਜਾਣਾ, ਨਹੀਂ ਜਗਣਾ, ਨਹੀਂ ਚਾਨਣ ਖੋਣਾ, ਜਿੰਨੀ ਦੇਰ ਤੱਕ ਪ੍ਰੈਕਟੀਕਲ ਤੌਰ ਤੇ, ਪ੍ਰਤੱਖ ਤੌਰ ਤੇ ਦੀਵਾ ਨਹੀਂ ਬਾਲਿਆ ਜਾਂਦਾ। ਹਜ਼ੂਰ ਨੇ ਸ਼ਬਦ ਵਰਤੇ ਨੇ ਬੇਦ ਕਤੇਬ ਇਫਤਰਾ ਭਾਈ। ਵੇਦਾਂ ਨੂੰ ਤੇ ਕਿਤੇਬਾਂ ਨੂੰ ਪੜ੍ਹਨ ਵਾਲੇ ਸੱਜਣੋ, ਤੁਸੀਂ ਬਨਾਵਟ ਦੀਆਂ ਗੱਲਾਂ ਕਰ ਰਹੇ ਹੋ, ਸਿਰਫ ਚਰਚਾ ਕਰ ਰਹੇ ਹੋ। ਤੇ ਗੁਰੂ ਨਾਨਕ ਸਾਹਿਬ ਦੇ ਵੇਲੇ ਬਿਲਕੁਲ ਇਹ ਹੀ ਸੀ ਜੀ। ਭਾਈ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਨੇ ਲਿਖਿਆ ਕਿ ਵੇਦ ਕਿਤੇ ਭੁਲਾਏ ਕਹਿ ਮੋਹੇ ਲਾਲਚ ਦੁਨੀ ਸ਼ੈਤਾਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾਣੇ। ਆਪਸ ਉਹੀ ਗੱਲ ਕਬੀਰ ਸਾਹਿਬ ਕਰ ਰਿਹਾ, ਕਹਿੰਦੇ ਨੇ ਵੇਦ ਕਿਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਇਹਦੇ ਨਾਲ ਸਾਡੇ ਅੰਦਰ ਦੀ ਘਬਰਾਹਟ, ਅੰਦਰ ਦੀ ਭਟਕਣਾ ਬਿਲਕੁਲ ਨਹੀਂ ਜਾਏਗੀ। ਅੱਗੇ ਭਗਤ ਜੀ, ਫਿਰ ਕਿਰਪਾ ਕਰੋ ਇਹ ਚਰਚਾ ਤੋਂ, ਮੈਂ ਚਰਚਾ ਸ਼ਬਦ ਨਾਲ ਵਰਚਾਂ ਕੁ ਚਰਚਾ ਵਰਤਾਂ, ਮੈਂ ਫਿਰ ਬੇਨਤੀ ਕਰਾਂਗਾ ਕਿ ਦੇਖੋ ਅੱਜ ਸਾਡੇ ਵਿੱਚ ਵੀ ਇਹ ਕੰਮ ਸ਼ੁਰੂ ਹੋ ਚੁੱਕਾ। ਇੱਕ ਦੂਜੇ ਨੂੰ ਹੇਠੀ ਕਰ ਲਈ, ਜਿਹੜਾ ਧੜਾ ਉੱਤੇ ਆ ਜਾਂਦਾ ਦੂਜੇ ਨੂੰ ਥੱਲਾ ਲਾਉਂਦਾ, ਗੱਲ ਤਾਂ ਹੀ ਚੱਲਦੀ ਪਈ ਹੈ ਨਾ ਜੀ। ਸੋਸ਼ਲ ਮੀਡੀਆ 'ਤੇ ਜੋ ਕੁਝ ਤੁਸੀਂ ਦੇਖਦੇ ਪਏ ਹੋ, ਅਤੇ ਫਿਰ ਇੱਕ ਦੂਜੇ ਨੂੰ ਅਪਮਾਨਿਤ ਕਰਕੇ ਪ੍ਰਸੰਨ ਹੁੰਦੇ ਆ, ਐਂ ਪੁੱਛੋ ਕੁਝ ਨਾ, ਪੂਰੀ ਖੁਸ਼ੀ 'ਚ। ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਦੀ ਘਟਨਾ ਹੈ ਜੀ, ਸਿਰਫ ਸੰਖੇਪ ਜੀ ਕਹਿ ਕੇ ਅੱਗੇ ਮੈਂ ਤੁਰਨਾ। ਇੱਕ ਗੁਰਸਿੱਖ ਹੋਏ ਨੇ ਭਾਈ ਦਰਗਾਹ ਜੀ, ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਆਏ। ਛੇਵੇਂ ਗੁਰਦੇਵ ਨੂੰ ਪੁੱਛਦੇ ਨੇ ਸੱਚੇ ਪਾਤਸ਼ਾਹ ਕਿ ਬਾਜੇ ਸਿੱਖ ਜਿਹੜੇ ਨੇ ਨਾ, ਕਈ ਸਿੱਖ ਸ਼ਬਦ ਦੀ ਵਿਚਾਰ ਕਰਦੇ ਕਰਦੇ ਗੁੱਸੇ ਵਿੱਚ ਵੀ ਆਉਂਦੇ, ਦੇਖਿਆ ਬਹਿਸ ਬਹਿਸੇ ਵਿੱਚ ਪੈ ਜਾਂਦੇ ਆ, ਕਈ ਵਾਰੀ ਫਿੱਕਾ ਵੀ ਬੋਲਣ ਲੱਗ ਪੈਂਦੇ ਆ। ਮਹਾਰਾਜ, ਕੀ ਇਹੋ ਜਿਹੀ ਚਰਚਾ, ਇਹੋ ਜਿਹੀ ਵਿਚਾਰ ਸਵੀਕਾਰ ਹੈ ਗੁਰੂ ਘਰ ਅੰਦਰ? ਅਤੇ ਮੈਂ ਬੇਨਤੀ ਕਰਾਂਗਾ ਜੀ ਸਾਨੂੰ, ਸਾਰਿਆਂ ਨੂੰ, ਖਾਸ ਕਰਕੇ ਅਸੀਂ ਜਿਹੜੇ ਵਕਤੇ ਹਾਂ, ਜਿਹੜੇ ਵਿਦਵਾਨ ਕਥਾਵਾਚਕ, ਉਹਨਾਂ ਨੂੰ ਪਤਾ ਮੈਂ ਕੀ ਬੋਲਣਾ ਚਾਹੁੰਦਾ, ਕਿਉਂਕਿ ਉਹਨਾਂ ਕੋਲ ਗਿਆਨ ਹੈ ਇਸ ਘਟਨਾ ਦਾ, ਸਿੱਖਾਂ ਦੀ ਭਗਤ ਮਾਲ ਦਾ ਬੋਲ ਹੈ। ਘੁੱਟ ਕੇ ਪੱਲੇ ਬੰਨਣ ਵਾਲੀ ਗੱਲ ਹੈ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਆ ਕਿ ਚਾਰ ਤਰ੍ਹਾਂ ਦੀ ਚਰਚਾ ਹੈ। ਦੋ ਤਰ੍ਹਾਂ ਦੀ ਸਿੱਖ ਚਰਚਾ ਜ਼ਰੂਰ ਕਰੇ, ਦੋ ਤਰ੍ਹਾਂ ਦੀ ਚਰਚਾ ਸਾਰੀ ਜ਼ਿੰਦਗੀ ਕਦੀ ਵੀ ਨਹੀਂ ਕਰਨੀ। ਮਹਾਰਾਜ, ਕਿਹੜੀ ਚਾਰ ਤਰ੍ਹਾਂ ਦੀ ਚਰਚਾ? ਸਤਿਗੁਰੂ ਫਿਰ ਉਹਦਾ ਨਾਮ ਦਿੰਦੇ ਨੇ। ਪਹਿਲੀ ਹੈ ਵਾਦ, ਵਾਦ ਚਰਚਾ। ਦੂਸਰੀ ਹੈ ਖੇਤ ਚਰਚਾ। ਤੀਸਰੀ ਹੈ ਜਲਪ ਚਰਚਾ। ਅਤੇ ਚੌਥੀ ਹੈ ਵਿਤੰਡਾ। ਵਾਦ ਅਤੇ ਖੇਤ, ਇਹ ਚਰਚਾ ਸਿੱਖ ਨੇ ਕਰਨੀ ਹੈ। ਜਿੱਥੇ ਜਲਪ ਅਤੇ ਵਿਤੰਡਾ ਹੋਵੇ, ਨਾਮ ਰਸੀਆ ਗੁਰਮੁਖ ਪਿਆਰਾ, ਉਸ ਚਰਚਾ ਦੇ ਨੇੜੇ ਕਦੀ ਜਾਂਦਾ ਹੀ ਨਹੀਂ। ਹੁਣ ਇਹਨੂੰ ਇਹ ਨਾ ਸਮਝਣਾ, ਉਹ ਤਾਂ ਫਿਰ ਡਰ ਗਿਆ ਜੀ, ਉਹ ਤਾਂ ਕਮਜ਼ੋਰੀ। ਮੈਂ ਬਾਣੀ 'ਚੋਂ ਕੁਝ ਬੇਨਤੀਆਂ ਕਰਾਂਗਾ। ਪਹਿਲੀ ਵਾਦ ਚਰਚਾ, ਭਾਈ ਦਰਗਾਹ ਪੁੱਛਦੇ ਨੇ ਮਹਾਰਾਜ ਵਾਦ ਚਰਚਾ ਕੀ? ਇੱਥੇ ਵਿਵਾਦ ਨਹੀਂ, ਵਾਦ ਚਰਚਾ ਦਾ ਅਰਥ ਹੈ, ਮੰਨ ਲਓ ਆਪਾਂ ਗੁਰੂ ਸਾਹਿਬ ਦੀ ਬਾਣੀ ਦਾ ਪਾਠ ਕਰ ਰਹੇ ਹਾਂ, ਸਾਨੂੰ ਸ਼ਬਦ ਦੇ ਅਰਥ ਦੀ ਸਮਝ ਨਹੀਂ ਪਈ, ਅਤੇ ਜਿਹੜਾ ਆਪਣੇ ਤੋਂ ਵਿਸ਼ੇਸ਼ ਬੁੱਧੀ ਵਾਲਾ, ਜਿਹਨੂੰ ਅਸੀਂ ਗਿਆਨੀ ਸਾਹਿਬ ਕਹਿੰਦੇ ਹਾਂ, ਕਥਾਵਾਚਕ ਕਹਿੰਦੇ ਹਾਂ, ਵਿਆਖਿਆਕਾਰ ਕਹਿੰਦੇ ਹਾਂ, ਜਾਂ ਵਿਦਵਾਨ ਸ਼ਬਦ ਵਰਤਨੇ, ਮਹਾਰਾਜ ਕਹਿੰਦੇ ਜੇ ਆਪ ਸ਼ਬਦ ਦੀ ਸਮਝ ਨਹੀਂ ਪਈ, ਆਪਣੇ ਤੋਂ ਚੰਗੀ ਵਿਸ਼ੇਸ਼ ਬੁੱਧੀ ਵਾਲਾ, ਉਹਦੇ ਕੋਲ ਜਾ ਕੇ ਬੇਨਤੀ ਕਰੋ ਭਾਈ ਗੁਰਸਿੱਖਾ ਕਿ ਇਹ ਸ਼ਬਦ ਦਾ ਮਤਲਬ ਕੀ ਹੈ। ਉਹ ਜੇ ਆਪਣੀ ਬੁੱਧੀ ਅਨੁਸਾਰ ਅਰਦਾਸ ਕਰਕੇ, ਮੈਂ ਆਪਣੀ ਬੁੱਧੀ ਸ਼ਬਦ ਵਰਤਿਆ, ਗੁਰਮਤ ਦੇ ਦਾਇਰੇ ਵਿੱਚ ਰਹਿ ਕੇ ਜਦੋਂ ਉਹਦੀ ਵਿਆਖਿਆ ਕਰਦਾ ਤੇ ਆਪ ਸਮਝ ਨਹੀਂ, ਸਮਝ ਵਾਲੇ ਤੋਂ ਪੁੱਛ ਲਓ, ਵਿਚਾਰ ਕਰ ਲਓ, ਬੜੀ ਚੰਗੀ ਗੱਲ ਏ। ਇਹਨੂੰ ਵਾਦ ਚਰਚਾ ਕਿਹਾ ਜਾਂਦਾ ਕਿ ਆਪ ਨਹੀਂ ਸਮਝ, ਦੂਜੇ ਨੂੰ ਪੁੱਛ ਲਈ। ਸਾਡੀ ਮੁਸ਼ਕਲ ਇਹ ਵੇ, ਆਪ ਸਮਝ ਕੋਈ ਨਹੀਂ, ਸਮਝ ਵਾਲੇ ਤੋਂ ਪੁੱਛਦੇ ਕੋਈ ਨਹੀਂ, ਸਮਝ ਵਾਲੇ ਨੂੰ ਕਹਿੰਦੇ ਦੇ ਪੱਲੇ ਕੀ। ਮੈਂ ਬੇਨਤੀ ਕਰਾਂਗਾ, ਪਹਿਲੀ ਚਰਚਾ ਜ਼ਰੂਰ ਕਰੋ, ਜਿਹਨੂੰ ਸਮਝ ਹੈ ਉਹਦੇ ਕੋਲ ਜਾ ਕੇ ਗਿਆਨ ਲਿਆ ਜਾਏ। ਦੂਸਰੀ ਚਰਚਾ ਖੇਤ,
ਮੰਨ ਲਓ ਸ਼ਬਦ ਪੜ੍ਹਦੇ ਪਏ ਆਪਾਂ ਅਤੇ ਸ਼ਬਦ ਦੇ ਅਰਥਾਂ ਦੀ ਸਮਝ ਮੈਨੂੰ ਨਹੀਂ ਪਈ, ਕਿਸੇ ਪੜ੍ਹਦੇ ਨੂੰ ਨਹੀਂ ਪਈ, ਉਹ ਯਤਨ ਕਰੇ ਕਿਸੇ ਦੂਜੇ ਸੱਜਣ ਕੋਲ ਜਾ ਕੇ ਪੁੱਛੇ ਵੀ ਇਹ ਸ਼ਬਦ ਦਾ ਮਤਲਬ ਕੀ ਹੈ। ਹੁਣ ਉਹਨੂੰ ਵੀ ਇੰਨੀ ਕੁ ਸਮਝ ਨਹੀਂ, ਪਰ ਮਹਾਰਾਜ ਕਹਿੰਦੇ ਆ ਦੋਨੋਂ ਜਣੇ ਪ੍ਰਭੂ ਚਰਨਾਂ 'ਚ ਗੁਰੂ ਚਰਨਾਂ 'ਚ ਅਰਦਾਸ ਕਰਕੇ ਉਸ ਸ਼ਬਦ ਵਿਚਾਰ ਦਾ ਮੰਥਨ ਕਰਨ, ਉਹਨੂੰ ਵਾਰ ਵਾਰ ਵਿਚਾਰਨ, ਅਤੇ ਦੋਨਾਂ ਦੀ ਵਿਚਾਰ ਵਿੱਚੋਂ ਜਿਹੜੀ ਵਿਚਾਰ ਸ਼ਬਦ ਦੀ ਸਮਝ ਪੈ ਜਾਏ ਦੋਨਾਂ ਨੂੰ, ਉਹਨੂੰ ਸਵੀਕਾਰ ਕਰ ਲੈਣ। ਇਹਦਾ ਮਤਲਬ ਸੀ ਕਿ ਦੋ ਵਿਦਵਾਨ ਇਕੱਠੇ ਬੈਠ ਕੇ ਸ਼ਬਦ ਨੂੰ ਵਿਚਾਰਨ, ਦੋ ਜਗਿਆਸੂ ਵਿਚਾਰਨ, ਉਹਦੇ ਵਿੱਚੋਂ ਜਿਹੜਾ ਗਿਆਨ ਹਾਸਲ ਹੋਵੇ ਉਹਨੂੰ ਦੋਨੋਂ ਧਾਰਨ ਕਰ ਲੈਣ। ਅਤੇ ਮਹਾਰਾਜ ਨੇ ਉੱਥੇ ਬੜਾ ਪਿਆਰਾ ਬਚਨ ਕਿਹਾ, ਕਹਿੰਦੇ ਕਈ ਵਾਰੀ ਕਈ ਬੰਦੇ ਹੰਕਾਰ ਚਿੰਨੇ ਹੁੰਦੇ ਆ, ਉਹ ਦੂਜੇ ਨੂੰ ਪੁੱਛਣ ਲਈ ਤਿਆਰ ਨਹੀਂ, ਅਤੇ ਵਾਹਿਗੁਰੂ ਜੀ ਬਖਸ਼ ਦਿਆ ਜੇ, ਅੱਜ ਬਹੁ ਗਿਣਤੀ 'ਚ ਜਿਸ ਬੰਦੇ ਨੂੰ 5-10 ਲੈਕਚਰ ਬੋਲਣੇ ਆ ਜਾਣ ਅਤੇ 15-20 ਪਿੱਛੇ ਜ਼ਿੰਦਾਬਾਦ ਕਹਿਣ ਵਾਲੇ ਆ ਜਾਣ, ਉਹ ਸੱਚ ਇਵੇਂ ਬ੍ਰਹਮਾ ਹੂਕੋ ਕਹੋ ਨਾ ਮਾਨੈ, ਜਿੰਨਾ ਮਰਜ਼ੀ ਚੋਟੀ ਦਾ ਵਿਦਵਾਨ ਆਵੇ ਉਹਦਾ ਵੀ ਮਜ਼ਾਕ ਉਡਾ ਕੇ ਰੱਖਦੇ, ਕਿਉਂਕਿ ਉਹਨਾਂ ਦੀ ਖੌਮੇ ਉਹਨਾਂ ਨੂੰ ਅੱਗੇ ਵਧਣ ਨਹੀਂ ਦਿੱਤੀ। ਮਹਾਰਾਜ ਕਹਿੰਦੇ ਨੇ ਇਕੱਲਾ ਦੀਵਾ ਬਾਲੋ, ਖੇਤ ਚਰਚਾ ਕਰਨੀ, ਇਕੱਲਾ ਦੀਵਾ ਤੁਸੀਂ ਦੇਖੋ ਚੁਗਿਰਦੇ ਰੋਸ਼ਨੀ ਦਿੰਦਾ, ਪਰ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਆ ਆਪਣੇ ਉਹਦੇ ਥੱਲੇ ਹਨੇਰਾ ਹੀ ਰਹਿੰਦਾ, ਇਕੱਲਾ ਦੀਵਾ ਜਿੱਥੇ ਬਲੇਗਾ ਚੁਗਿਰਦੇ ਰੋਸ਼ਨੀ ਦਏਗਾ, ਪਰ ਆਪਣੇ ਅੰਦਰ ਥੱਲੇ ਹਨੇਰਾ ਹੈ। ਕਈ ਵਾਰੀ ਇਕੱਲੇ ਬੰਦੇ ਦਾ ਗਿਆਨ ਚੁਗਿਰਦੇ ਰੋਸ਼ਨੀ ਸੱਚਦਾ, ਪਰ ਦੀਵੇ ਦੀ ਤਰ੍ਹਾਂ ਆਪਣੇ ਅੰਦਰ ਹਨੇਰਾ ਹੀ ਰਹਿ ਜਾਂਦਾ, ਦੀਵੇ ਦੇ ਥੱਲੇ ਹਨੇਰਾ, ਚੁਗਿਰਦੇ ਚਾਨਣ ਹੈ। ਇਸੇ ਤਰ੍ਹਾਂ ਕਈ ਵਾਰੀ ਵਿਦਵਾਨ ਬੰਦੇ ਬਾਹਰ ਮੁਖੀ ਚਾਨਣ ਬਖੇਰਦੇ ਆ ਪਰ ਅੰਦਰ ਹਨੇਰਾ ਹੈ। ਗੁਰਮੁਖੋ, ਜੇ ਉਸ ਦੀਵੇ ਦੇ ਥੱਲੇ ਦਾ ਹਨੇਰਾ ਖਤਮ ਕਰਨਾ ਉਹ ਆਪ ਤਾਂ ਕਰ ਨਹੀਂ ਸਕਦਾ, ਪਰ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਆ ਬਚਨ ਕਰਦੇ ਨੇ ਕਿ ਦੂਸਰਾ ਬਲਦਾ ਹੋਇਆ ਦੀਵਾ ਕੋਲ ਰੱਖੋ, ਹਨੇਰਾ ਉਹਦਾ ਵੀ ਨਹੀਂ ਥੱਲਿਓ ਜਾਣਾ ਦੂਜੇ ਦਾ, ਇਕੱਲੇ ਇਕੱਲੇ ਰਹਿਣਗੇ ਅਤੇ ਆਪਣੇ ਥੱਲੇ ਹਨੇਰਾ ਰਹੇਗਾ, ਦੋਨਾਂ ਬਲਦਿਆਂ ਹੋਇਆਂ ਨੂੰ ਇਕੱਠਾ ਕਰ ਦਿਓਗੇ, ਇੱਕ ਦੂਜੇ ਦੇ ਥੱਲੇ ਦਾ ਹਨੇਰਾ ਵੀ ਖਤਮ ਹੋ ਜਾਏ। ਕਦੀ ਦੇਖਿਓ ਦੋ ਦੀਵੇ ਬਲਦੇ ਇਕੱਠੇ ਰੱਖ ਦਿਓ, ਥੱਲੇ ਹਨੇਰਾ ਨਹੀਂ ਰਹਿੰਦਾ, ਕਿਉਂਕਿ ਇੱਕ ਦੂਜੇ ਦਾ ਹਨੇਰਾ ਚੁੱਕ ਗਿਆ, ਦੂਜਾ ਦੂਜੇ ਦਾ ਚੁੱਕ ਗਿਆ। ਮਹਾਰਾਜ ਕਹਿੰਦੇ ਨੇ ਜਦੋਂ ਦੋ ਵਿਦਵਾਨ ਬੈਠਣ, ਕਈ ਵਾਰੀ ਬੰਦੇ ਨੂੰ ਆਪਣੀ ਵਿਦਵਤਾ ਦੇ ਹੰਕਾਰ ਵਿੱਚ ਆਪਣਾ ਹਨੇਰਾ ਨਹੀਂ ਦਿਸਦਾ, ਪਰ ਜਦੋਂ ਦੂਜਾ ਸਾਹਮਣੇ ਆ ਜਾਏ ਰੱਬ ਤਰਸ ਕਰੇ ਦੋਨਾਂ ਦਾ ਹਨੇਰਾ ਦੂਰ ਹੋ ਜਾਂਦਾ ਹੈ। ਖੇਤ ਚਰਚਾ ਕਰਨੀ, ਵਾਦ ਚਰਚਾ ਕਰਨੀ, ਤੀਸਰੀ ਚਰਚਾ ਹੈ ਜੀ ਜਲਪ। ਜਲਪ ਦਾ ਮਤਲਬ ਹੈ ਕਿ ਆਪਣੇ ਗਿਆਨ ਨਾਲ ਜੁਗਤੀਆਂ ਨਾਲ ਦੂਜੇ ਦਾ ਖੰਡਨ ਕਰੀ ਜਾਣਾ ਅਤੇ ਆਪਣੇ ਗਿਆਨ ਦਾ ਮੰਡਨ ਕਰੀ ਜਾਣਾ, ਇਉਂ ਕਹਿ ਲਓ ਦੂਜੇ ਦੀ ਗੱਲ ਨੂੰ ਕੱਟੀ ਜਾਣਾ, ਆਪਣੀ ਗੱਲ ਨੂੰ ਸਾਬਿਤ ਕਰੀ ਜਾਣਾ। ਇਹਦੇ ਵਿੱਚ ਹੰਕਾਰ ਦੀ ਬਿਰਤੀ ਹੋਵੇ ਕਿ ਮੈਂ ਚੰਗਾ ਵਾਂ ਦੂਜਾ ਮਾੜਾ ਹੈ, ਅਪਮਾਨਿਤ ਕਰਨ ਦੀ ਬਿਰਤੀ। ਮਹਾਰਾਜ ਕਹਿੰਦੇ ਸਿੱਖ ਨੇ ਜਲਪ ਵਿਤੰਡਾ ਭੁੱਲ ਕੇ ਵੀ ਕਦੇ ਨਹੀਂ, ਜਲਪ ਚਰਚਾ ਭੁੱਲ ਕੇ ਵੀ ਨਹੀਂ ਕਰਦੇ। ਚੌਥੀ ਚਰਚਾ ਹੈ ਜੀ ਵਿਤੰਡਾ, ਇਹਦੇ ਤਾਂ ਬਿਲਕੁਲ ਨੇੜੇ ਨਹੀਂ ਜਾਣਾ। ਵਾਹਿਗੁਰੂ ਜੀ ਮੈਂ ਸਿਰਫ ਬੇਨਤੀ ਕਰ ਰਿਹਾ, ਜੇ ਸਿਮਰਨ ਵਾਲੇ ਪਾਸੇ ਤੁਰਨਾ, ਵਿਤੰਡਾ ਵਾਦੀਆਂ ਤੋਂ ਬਚੋਗੇ ਤੇ ਅੰਦਰ ਦਾ ਰਸ ਬਣੇਗਾ। ਵਿਤੰਡਾ ਵਾਦੀ ਦਾ ਅਰਥ ਹੈ ਆਪ ਸਮਝ ਕੋਈ ਨਹੀਂ, ਅਕਲ ਕੋਈ ਨਹੀਂ, ਅੱਗੇ ਮਹਾਰਾਜ ਜ਼ਿਕਰ ਕਰਨਗੇ ਇਸ ਸ਼ਬਦ ਦੇ ਅੰਦਰ, ਆਪ ਬਿਲਕੁਲ ਸੋਝੀ ਨਹੀਂ, ਜਿਹਨੂੰ ਸੋਝੀ ਉਹਦੀ ਗੱਲ ਨੂੰ ਐਵੇਂ ਖੱਸ ਕੇ ਟਾਲ ਜਾਣਾ ਜਾਂ ਉਹਦੀ ਗੱਲ ਨੂੰ ਮਜ਼ਾਕ ਕਰਕੇ ਖੰਡਨ ਕਰੀ ਜਾਣਾ, ਭੈੜੀਆਂ ਜੁਗਤਾਂ ਵਰਤੀ ਜਾਣੀਆਂ। ਮਹਾਰਾਜ ਕਹਿੰਦੇ ਨੇ ਭਾਈ ਵਿਤੰਡਾ ਵਾਦੀ ਦੇ ਨੇੜੇ ਕਦੇ ਨਹੀਂ ਜਾਣਾ। ਆਪਾਂ ਕਹਾਂਗੇ ਜੀ ਗੁਰੂ ਗ੍ਰੰਥ ਸਾਹਿਬ 'ਚ ਕਿਹਾ, ਹਾਂ ਕਬੀਰ ਸਾਹਿਬ ਦਾ ਸ਼ਬਦ ਕਹਿ, ਆਹ ਵਿਤੰਡਾ ਵਾਦੀ ਨੇ ਜੀ, ਹਰ ਜਾ ਸੁਣੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਿਰਾਵੈ, ਐਸੇ ਲੋਗਨ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਜ, ਤਿੰਨ ਤੇ ਸਦਾ ਡਰਾਨੇ ਰਹੀਏ। ਆਪ ਨਾ ਦੇ ਚੁਰੂ ਬਰ ਪਾਨੀ, ਤੇ ਨਿੰਦੈ ਜੇ ਗੰਗਾ ਆਨੀ, ਆਪ ਚੁਲੀ ਪਾਣੀ ਦੀ ਨਹੀਂ ਦਿੱਤੀ, ਤੇ ਨਿੰਦਿਆ ਉਹਦੀ ਕਰਦੇ ਰਹਿਣ ਜਿਹੜਾ ਭਗੀਰਥੀ ਵਰਗਾ ਰਿਸ਼ੀ ਕੋਲ। ਸਿਰਫ ਅੱਜ ਕਬੀਰ ਸਾਹਿਬ ਦੀ ਗੱਲ ਨੂੰ ਸਮਝੋ ਗੁਰਸਿੱਖੋ, ਕਹਿੰਦੇ ਨੇ ਵੇਦ ਪੜ੍ਹਨ ਵਾਲਾ ਕਤੇਬ ਨੂੰ ਝੂਠਾ ਦੱਸ ਰਿਹਾ, ਕਤੇਬ ਪੜ੍ਹਨ ਵਾਲਾ ਵੇਦ ਨੂੰ ਝੂਠਾ ਦੱਸ ਰਿਹਾ, ਇਫਤਰਾ। ਪਰ ਪਿਆਰਿਓ ਬਨਾਵਟ ਹੈ ਦੋਨਾਂ ਵਿੱਚ, ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਇਹੋ ਜੀ ਬਨਾਵਟ ਨਾਲ ਕਦੀ ਕਿਸੇ ਦੇ ਅੰਦਰ ਦੀ ਭਟਕਣਾ, ਅੰਦਰ ਦਾ ਖਿੰਡਾ, ਅੰਦਰ ਦੀ ਮੈਲ ਨਹੀਂ ਗਈ। ਅਤੇ ਕਬੀਰ ਸਾਹਿਬ ਮਹਾਰਾਜ ਫਿਰ ਸਾਨੂੰ ਤੁਸੀਂ ਦੱਸੋ ਗੁਰਮਤ ਦਾ ਨਜ਼ਰੀਆ ਸਾਨੂੰ ਕੀ ਉਪਦੇਸ਼ ਦਿੰਦਾ ਹੈ?
ਟੁੱਕ ਦਮ ਕਰਾਰੀ ਜੋ ਕਰਹੋ ਹਾਜ਼ਰ ਹਜ਼ੂਰ ਖੁਦਾਏ।
ਟੁੱਕ ਦਮ ਕਰਾਰੀ ਜੋ ਕਰੋ, ਵੈਸੇ ਇੱਕ ਕਰਾਰੀ ਲਫ਼ਜ਼ ਜਿਹੜਾ ਨਾ ਜੀ, ਇਹ ਕਰਾਰਾ ਤੋਂ ਬਣਿਆ। ਇੱਕ ਤਾਂ ਕਰਾਰੇ ਦਾ ਅਰਥ ਨਾ ਚਟਪਟਾ ਖਾਣਾ, ਪਰ ਇਹ ਜਿਹੜਾ ਕਰਾਰੀ ਹੈ ਇਹ ਕਰਾਰੇ ਦਾ ਇਸਤਰੀ ਲਿੰਗ ਹੈ। ਕਰਾਰੀ ਕਰਾਰੀ ਦਾ ਮਤਲਬ ਇੱਥੇ ਆ ਸਬਜ਼ੀ ਭਾਜੀ ਦੀ, ਕਰਾਰੀ ਦਾ ਅਰਥ ਦ੍ਰਿੜਤਾ, ਪੱਕੀ। ਟੁੱਕ ਦਮ ਕਰਾਰੀ ਜੋ ਕਰੋ, ਜੇ ਪੂਰੀ ਦ੍ਰਿੜਤਾ ਨਾਲ ਆਪਣੇ ਅੰਦਰ ਨੂੰ ਟਿਕਾਉਣ ਦਾ ਯਤਨ ਕਰੋ, ਸਿਮਰਨ ਕਰੋ, ਤੇ ਮਹਾਰਾਜ ਕਹਿੰਦੇ ਫਿਰ ਕੀ ਹੋਵੇਗਾ? ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ। ਹਾਜ਼ਰ ਹਜ਼ੂਰ ਦਾ ਅਰਥ ਹੈ ਹਾਜ਼ਰ ਨਾਜ਼ਰ। ਕਹਿੰਦੇ ਨੇ ਜੇ ਆਪਣੇ ਮਨ ਨੂੰ ਥੋੜ੍ਹਾ ਜਿਹਾ ਸਮਾਂ ਪਕਿਆਈ ਨਾਲ, ਦ੍ਰਿੜਤਾ ਨਾਲ ਸਿਮਰਨ ਵਿੱਚ ਟਿਕਾ ਦਿਓ, ਇੰਨੇ ਗ੍ਰੰਥ ਪੜ੍ਹ ਕੇ ਮੱਥੇ ਮਾਰ ਕੇ ਇੱਕ ਦੂਜੇ ਦੇ ਚਿੱਕੜ ਸੱਤੀ ਦੀ ਥਾਂ ਆਪਣੇ ਅੰਦਰ ਨੂੰ ਟਿਕਾਓ, ਤੇ ਰੱਬ ਉਸੇ ਵਕਤ ਪ੍ਰਤੱਖ ਹੋ ਜਾਂਦਾ ਹੈ। ਹਾਜ਼ਰ ਹਜ਼ੂਰ ਖੁਦਾਏ। ਕਬੀਰ ਸਾਹਿਬ ਦਾ ਮਕਸਦ ਇਹ ਵੇ ਕਿ ਬੰਦਾ ਆਪਣੇ ਅੰਦਰ ਵੱਲ ਜਾਣਾ ਸ਼ੁਰੂ ਕਰੇ, ਆਪਣੇ ਗਿਰਵਾਨ ਵੀ ਝਾਤੀ ਮਾਰੇ। ਇਸੇ ਤਰ੍ਹਾਂ ਬਾਬਾ ਫਰੀਦ ਸਾਹਿਬ ਦਾ ਇੱਕ ਵਚਨ ਹੈ ਕਿ ਆਜ ਮਿਲਾਵਾ ਸ਼ੇਖ ਫਰੀਦ। ਆਜ ਮਿਲਾਵਾ ਦਰ ਤੇ ਰੱਬ ਤੈਨੂੰ ਵਾਹਿਗੁਰੂ ਅੱਜ ਮਿਲ ਸਕਦਾ ਅੱਲਾ। ਅੱਜ ਜੀ ਕਹਿੰਦੇ ਇਕੱਲੇ ਅੱਜ ਨਹੀਂ, ਹੁਣੇ ਐਸੇ ਵਕਤ। ਉਹ ਪੁੱਛਿਆ ਜੀ ਇਸ ਵਕਤ ਕੀ ਪੜ੍ਹਾਂ? ਕਹਿਣ ਲੱਗੇ ਇੱਕ ਕੰਮ ਕਰ, ਟਾਕਿਮ ਕੂੰਜੜੀਆਂ। ਟਾਕਿਮ ਦਾ ਅਰਥ ਹੈ ਰੋਕ ਲੈ, ਲਫ਼ਜ਼ ਕੂੰਜੜੀਆਂ, ਕੂੰਜੜੀਆਂ ਦਾ ਅਰਥ ਹੈ ਕੂੰਜਾਂ, ਇੱਥੇ ਭਾਵ ਅਰਥ ਕਰਾਂਗੇ ਇੰਦਰੀਆਂ। ਤੇਰੀਆਂ ਅੱਖਾਂ, ਤੇਰੇ ਕੰਨ, ਤੇਰੀ ਜੀਭ, ਤੇਰੀ ਨਾਸਕਾ, ਤੇਰੇ ਸਕਿਨ, ਜਿਹੜੀਆਂ ਤੇਰੀਆਂ ਗਿਆਨ ਇੰਦਰੀਆਂ ਭਟਕਦੀਆਂ ਪਈਆਂ ਨੇ ਬਾਹਰ ਮੁਖੀ, ਇਹਨਾਂ ਨੂੰ ਰੋਕ ਲੈ। ਜੇ ਅੱਜ ਰੋਕ ਲੈਂਗਾ, ਰੋਕਣ ਦੀ ਦੇਰ ਹੈ, ਰੱਬ ਉਸੇ ਵੇਲੇ ਪ੍ਰਤੱਖ ਹੋ ਜਾਏਗਾ। ਆਜ ਮਿਲਾਵਾ ਸ਼ੇਖ ਫਰੀਦ। ਟਾਕਿਮ ਕੂੰਜੜੀਆਂ ਮਨੋ ਮਚਿੰਦੜੀਆਂ, ਜਿਨ੍ਹਾਂ ਨੇ ਤੇਰੇ ਅੰਦਰ ਅੱਗ ਬਾਲੀ ਹੈ, ਤੇਰੇ ਅੰਦਰ ਨੂੰ ਟਿਕਣ ਨਹੀਂ ਦਿੰਦੀਆਂ। ਆਪਣੀਆਂ ਇੰਦਰੀਆਂ ਨੂੰ ਸ਼ਬਦ ਦੇ ਰਾਹੀਂ ਰੋਕ, ਸੱਚ ਇਹ ਵੇਖ ਕੇ ਅੱਜ ਤੈਨੂੰ ਅੱਲਾ ਦਾ ਮਿਲਾਪ ਹੋ ਜਾਏ। ਕਬੀਰ ਸਾਹਿਬ ਦਾ ਇੱਕ ਬਚਨ ਹੋਰ ਇਹਦੇ ਨਾਲ ਮਿਲਦਾ, ਉਹ ਕਹਿੰਦੇ ਨੇ ਹੈ ਹਜ਼ੂਰ ਕਤ ਦੂਰ ਬਤਾਵੋ। ਉਹ ਤਾਂ ਹਾਜ਼ਰ ਹਜ਼ੂਰ ਖੁਦਾਏ। ਹੈ ਹਜ਼ੂਰ ਕਤ ਦੂਰ ਬਤਾਵੋ, ਦੁੰਦਰ ਬੰਦੋ ਸੁੰਦਰ ਪਾਵੋ। ਦੁੰਦਰ ਦਾ ਅਰਥ ਹੈ ਦਵੰਦ, ਵਾਸ਼ਨਾ, ਮਨ ਦੀ ਭਟਕਣਾ ਨੂੰ ਬੰਨ ਲਓ ਤੇ ਰੱਬ ਅੱਜ ਹੀ ਮਿਲ ਜਾਏ। ਕਬੀਰ ਸਾਹਿਬ ਕਹਿੰਦੇ ਬੇਦ ਕਿਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ। ਜੇ ਤੁਸੀਂ ਇੱਕ ਖਿਨ ਮਾਤਰ ਸਮਾਂ ਆਪਣੇ ਅੰਦਰ ਨੂੰ ਪਕਿਆਈ ਨਾਲ, ਇਕਾਗਰਤਾ ਨਾਲ ਟਿਕਾ ਦਿਓ ਤੇ ਪਰਮਾਤਮਾ ਆਪਣੇ ਆਪ ਹਾਜ਼ਰ ਹੋ ਜਾਏਗਾ। ਇਹਨੂੰ ਥੋੜ੍ਹਾ ਜਿਹਾ ਸਮਝਣ ਲਈ ਮੈਂ ਇੱਕ ਉਦਾਹਰਨ ਹੋਰ ਦੇ ਦਿੰਦਾ। ਇਹ ਉਦਾਹਰਨਾਂ ਵੀ ਸਿਰਫ ਬਾਹਰਮੁਖੀ ਗੱਲਾਂ ਹੀ ਨੇ ਜੀ, ਇਹ ਮਾਰਗ ਤਾਂ ਸਾਰਾ ਰੂਹਾਨੀਅਤ ਦਾ, ਅੰਦਰ ਦਾ, ਮਨ ਦੇ ਨਾਲ ਚੱਲਣ ਦਾ। ਮੰਨ ਲਓ ਅਸੀਂ ਕਹਾਂਗੇ ਵੀ ਇੱਕੋ ਦਮ ਕਿਵੇਂ ਪ੍ਰਗਟ ਹੋ ਗਿਆ? ਕਈ ਜਨਮਾਂ ਦਾ ਬੰਦਾ ਤੁਰਿਆ, ਹਾਜ਼ਰ ਹਜ਼ੂਰ ਖੁਦਾਏ। ਮੂਰਤੀਕਾਰ ਪੱਥਰ ਦੀ ਮੂਰਤੀ ਬਣਾਉਣ ਵਾਲਾ ਮੂਰਤੀ ਬਣਾ ਰਿਹਾ ਸੀ, ਉਹਨੇ ਸ਼ੈਣੀ ਤੇ ਹਥੌੜੇ ਦੀ ਵਰਤੋਂ ਕੀਤੀ, ਮੂਰਤੀ ਪੱਥਰ ਵਿੱਚੋਂ ਉਹਨੇ ਪ੍ਰਗਟ ਕਰ ਦਿੱਤੀ। ਵੇਖਣ ਵਾਲੇ ਲੋਕਾਂ ਨੇ ਕਿਹਾ, ਕਹਿਣ ਲੱਗੇ ਇਹ ਮੂਰਤੀ ਕਿਵੇਂ ਬਣਾਈ? ਉਹ ਕਹਿੰਦਾ ਚੇਤੇ ਰੱਖਿਓ, ਮੈਂ ਨਹੀਂ ਬਣਾਈ, ਇਹ ਤਾਂ ਰੱਬ ਨੇ ਜਿੱਦਣ ਪੱਥਰ ਪੈਦਾ ਕੀਤਾ ਉਦਣ ਦੀ ਬਣੀ। ਕਹਿ ਉਹ ਕਹਿੰਦੇ ਪੱਥਰ ਤਾਂ ਇੰਨੇ ਸਾਲਾਂ ਦਾ ਪਿਆ, ਤੂੰ ਕਹਿੰਦਾ ਮੁੱਦਤ ਤੋਂ ਬਣੀ ਹੈ? ਉਹ ਕਹਿੰਦਾ ਪੱਥਰ ਦੇ ਵਿੱਚ ਮੂਰਤੀ ਮੌਜੂਦ ਸੀ, ਮੈਂ ਸਾਂ ਸਿਰਫ ਫਾਲਤੂ ਪੱਥਰ ਜਿਹੜਾ ਸੀ ਛੈਣੀ ਹਥੌੜੇ ਨਾਲ ਉੱਤੋਂ ਕਤਰ ਦਿੱਤਾ, ਉੱਤੋਂ ਛੰਡ ਦਿੱਤਾ, ਮੂਰਤੀ ਵਿੱਚੋਂ ਨਿਕਲ ਆਈ ਹੈ। ਪਿਆਰਿਓ, ਇਸ ਇਨਸਾਨ ਦੇ ਅੰਦਰ ਭਗਵਾਨ ਹੈ, ਪਰ ਫਾਲਤੂ ਦਾ ਪੱਥਰ, ਵਾਸ਼ਨਾ ਦੀ ਆ ਝੂਠੇ ਮੂਠੇ ਜੋ ਫੁਰਨੇ ਨੇ, ਜਿੱਦਣ ਸ਼ਬਦ ਦੀ ਛੈਣੀ ਹਥੌੜੇ ਨਾਲ ਇਹਨਾਂ ਨੂੰ ਕਤਰ ਕੇ ਰੱਖ ਦਾਂਗਾ, ਛੰਡ ਕੇ ਰੱਖ ਦਾਂਗਾ, ਤੇਰੇ ਅੰਦਰੋਂ ਹੀ ਰੱਬ ਪ੍ਰਗਟ ਹੋ ਜਾਏ। ਪੱਥਰ ਵਿੱਚ ਮੂਰਤੀ ਹੈ, ਫਾਲਤੂ ਪੱਥਰ ਝਾੜ ਦਿਓ, ਮੈਂ ਬੇਨਤੀ ਕਰਾਂ, ਉਹਨੂੰ ਉਤਾਰ ਦਿਓ ਤੇ ਵਿੱਚੋਂ ਮੂਰਤ ਨਿਕਲਾਉਂਦੀ ਹੈ। ਇਨਸਾਨ ਦੇ ਵਿੱਚ ਭਗਵਾਨ ਦਾ ਵਾਸਾ ਹੈ, ਇਹ ਫਾਲਤੂ ਦੀਆਂ ਗੱਲਾਂ ਗੁੱਲਾਂ ਛੱਡਦਾ ਤੇ ਇਹਦੇ ਵਿੱਚੋਂ ਰੱਬ ਪ੍ਰਗਟ ਹੋ ਜਾਂਦਾ। ਕਬੀਰ ਸਾਹਿਬ ਨੇ ਕਿਹਾ ਕਿ ਕਬੀਰ ਜਾਂ ਕੋ ਖੋਜਤੈ ਪਾਇਓ ਸੋਈ ਠੌਰ,
ਸੋਈ ਫਿਰ ਕਹਿ ਤੂੰ ਭਇਆ ਜਾਂ ਕੋ ਕਹਿਤਾ ਔਰ ਜਿਹਨੂੰ ਤੂੰ ਹੋਰ ਕਹਿੰਦਾ ਸੈ ਤੂੰ ਖੁਦ ਆਪ ਹੈ।
ਕਬੀਰ ਸਾਹਿਬ ਕਹਿ ਰਹੇ ਨੇ ਭਾਈ ਟੁੱਕ ਦਮ ਕਰਾਰੀ ਜੋ ਕਰੋ, ਬਸ ਇਕਾਗਰਤਾ ਨਾਲ ਟਿਕੋ, ਮਨ ਨੂੰ ਟਿਕਾਉਣ ਦਾ ਯਤਨ ਕਰੀਏ। ਪਰ ਚਲੋ ਸਮਾਂ ਉਨਾ ਕੁ ਹੈ, ਇਹ ਕਿਵੇਂ ਟਿਕੇਗਾ? ਰਕਾਲਵੀ ਮਹਾਰਾਜ ਕੀਤੀ ਬੜਾ ਤੇਜ਼ ਹੈ, ਸਭ ਤੋਂ ਤੇਜ਼। ਇੱਕ ਵਾਰ ਕਿਹਾ ਸੀ ਜਿਹੜੇ ਸਾਇੰਸ ਹੈ ਨਾ, ਉਹ ਕਹਿੰਦੀ ਸਭ ਤੋਂ ਤੇਜ਼ ਰੋਸ਼ਨੀ ਦੀ ਸਪੀਡ ਹੈ, ਲਾਈਟ ਸਭ ਤੋਂ ਤੇਜ਼ ਭੱਜਦੀ ਹੈ, ਦੌੜਦੀ ਹੈ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹੜਾ ਮਨ ਹੈ ਉਹ ਰੋਸ਼ਨੀ ਦੀ ਸਪੀਡ ਨਾਲੋਂ ਵੀ ਤੇਜ਼ ਹੈ। ਸੂਰਜ ਦੀ ਕਿਰਨ ਆਉਂਦੀ ਮਿੰਟ ਸਕਿੰਟ ਲੱਗਦੇ ਨੇ ਧਰਤੀ ਤੇ ਪਹੁੰਚਦਿਆਂ, ਪਰ ਮਨ ਨੂੰ ਸੂਰਜ ਕੋਲ ਜਾਂਦਿਆਂ ਮਿੰਟ ਥੋੜਾ ਲੱਗਦਾ। ਫੁਰਨਾ ਬਣਾਇਆ ਤੇ ਮਨ ਗਿਆ। ਹੁਣ ਅਗਲੀ ਬੇਨਤੀ ਵੀ ਇਹ ਇੰਨਾ ਤੇਜ਼ ਮਨ ਇਹਨੂੰ ਪਕੜਾਂਗੇ ਕਿਵੇਂ? ਤੇਜ਼ ਚੀਜ਼ ਨੂੰ ਪਕੜਨ ਲਈ ਵੀ ਕੋਈ ਤੇਜ਼ ਚੀਜ਼ ਚਾਹੀਦੀ ਹੈ ਨਾ। ਯਾਦ ਰੱਖਿਓ ਮਨ ਬਹੁਤ ਤੇਜ਼ ਏ, ਪਰ ਗੁਰੂ ਦਾ ਸ਼ਬਦ ਮਨ ਤੋਂ ਵੀ ਕਈ ਗੁਣਾ ਕੀ ਇੰਨਾ ਸਮਰੱਥ ਹੈ, ਇਹ ਦੌੜਦੇ ਹੋਏ ਮਨ ਨੂੰ ਵੀ ਕਾਬੂ ਕਰਕੇ ਕੀਲ ਕੇ ਇੱਕ ਥਾਂ ਤੇ ਬਿਠਾ ਦਿੰਦਾ। ਜੇ ਇਸ ਮਨ ਨੂੰ ਟੁੱਕ ਦਮ ਕਰਾਰੀ ਕਰਨਾ ਨਾ, ਤੇ ਫਿਰ ਸ਼ਬਦ ਕਮਾਉਣਾ ਪਏਗਾ। ਸ਼ਬਦ ਤੋਂ ਬਿਨਾ ਮਨ ਕਿੱਥੇ ਟਿਕ ਜਾਂਦਾ? ਮਨ ਵੀ ਕਹਿੰਦਾ ਵਾਹ ਕਥਾ ਵਾਚਕਾ ਮੇਰੀਆਂ ਗੱਲਾਂ ਹੀ ਕਰੀ ਜਾਂਦਾ, ਕਦੀ ਮੇਰੇ ਨਾਲ ਗੱਲ ਕਰਕੇ ਤਾਂ ਦੇਖ। ਮਨ ਨਾਲ ਗੱਲ ਕਰਕੇ ਦੇਖੀਏ ਨਾ, ਭਗਤਾਂ ਨੇ ਝਗੜੇ ਕੀਤੇ, ਮਨ ਕੀ ਨਾਲ ਝਗੜਾ, ਮਨ ਕੀ ਨਾਲ ਸੱਠ, ਕਿਉਂਕਿ ਇਹ ਵੀ ਆਪਣਾ ਰਸ ਲੈ ਜਾਂਦਾ ਕਥਾ ਵਿੱਚੋਂ। ਇਸ ਨੂੰ ਸ਼ਬਦ ਨਾਲ ਟਿਕਾਂਗੇ, ਜਿੰਨਾ ਕੋਈ ਸ਼ਬਦ ਦਾ ਅਭਿਆਸ ਕਰੇਗਾ ਗੁਰਮੁਖੋ, ਉਹਨਾਂ ਉਹਦਾ ਮਨ ਟਿਕੇਗਾ, ਤੇ ਉਹਦਾ ਮਨ ਤਾਂ ਟਿਕੇਗਾ ਸ਼ਬਦ ਉਹਦੇ ਅੰਦਰ ਦੀ ਮੈਲ ਨੂੰ ਸਾੜੇਗਾ। ਮਨ ਕਿਉਂ ਭਟਕਦਾ? ਦਿਲ ਕਾ ਫਿਕਰ ਨਾ ਜਾਏ। ਤੇ ਅਸੀਂ ਦੂਜੇ ਨੂੰ ਪੁੱਛਦੇ ਹਾਂ ਮੇਰਾ ਮਨ ਕਿਉਂ ਨਹੀਂ ਟਿਕਦਾ? ਤਕਰੀਬਨ ਨਿਤਨਿਮ ਚ ਨਹੀਂ ਟਿਕਦਾ, ਬਾਣੀ ਚ ਨਹੀਂ ਟਿਕਦਾ, ਸਿਮਰਨ ਚ ਨਹੀਂ ਟਿਕਦਾ। ਮੈਂ ਇੱਕ ਬੇਨਤੀ ਕਰਨਾ ਹੁੰਦਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਕਿਸੇ ਨੂੰ ਪੁੱਛਣਾ ਜੋ ਸਾਰਾ ਦਿਨ ਕਰਮ ਕਰਤੂਤ ਕੀਤੀ ਉਹਦੇ ਤੇ ਇੱਕ ਵਾਰੀ ਨਜ਼ਰਸ਼ਾਨੀ ਕਰ ਲੈ, ਮਨ ਉਹਨਾਂ ਦੇ ਹੀ ਭਟਕਦਾ ਜਿਹਨਾਂ ਦੇ ਮਨ ਵਿੱਚ ਮੈਲ ਹੁੰਦੀ ਹੈ, ਮੈਲਾ ਮਨ ਭਟਕਦਾ। ਤੇ ਅਸੀਂ ਦੂਜੇ ਨੂੰ ਪੁੱਛਣੇ ਪਏ ਮੇਰਾ ਅੰਦਰ ਕਿਉਂ ਭਟਕਦਾ? ਅੱਖਾਂ ਮੇਰੀਆਂ ਨੇ ਪਰਾਇਆ ਤਨ ਤੇ ਪਰਾਇਆ ਧਨ ਦੇਖਿਆ, ਮੈਂ ਪੁੱਛਣ ਦੂਜੇ ਤੋਂ ਜਾਣਾ ਪਿਆ ਮੈਂ ਕਿਉਂ ਬਿਮਾਰ ਹਾਂ? ਮੈਨੂੰ ਪਤਾ ਹੈ ਮੇਰੇ ਅੰਦਰ ਦੀ ਭਟਕਣਾ ਕੀ ਹੈ। ਜਿਹੜੀ ਭਾਈ ਵੀਰ ਸਿੰਘ ਇਹ ਗੱਲ ਕਹਿੰਦੇ ਸਨ ਗੁਰਮੁਖ ਪਿਆਰੇ, ਕਿ ਜਿੱਦਣ ਇਹ ਸਮਝ ਪੈ ਜਾਏ ਨਾ ਮੇਰਾ ਮਨ ਨਹੀਂ ਟਿਕਦਾ, ਉਦਣ ਵੀ ਗੁਰੂ ਦਾ ਸ਼ੁਕਰ ਕਰੋ। ਘੱਟੋ ਘੱਟ ਬੰਦੇ ਨੂੰ ਇਹ ਤਾਂ ਸਮਝ ਪੈ ਗਈ ਨਾ ਟਿਕਣਾ ਕੀ ਹੈ, ਜਿਹਨੂੰ ਨਾ ਟਿਕਣ ਦੀ ਸਮਝ ਪੈ ਗਈ ਉਹਨੂੰ ਟਿਕਾ ਦੀ ਵੀ ਸਮਝ ਇੱਕ ਦਿਨ ਜ਼ਰੂਰ ਪਏਗੀ। ਇੱਥੇ ਤਾਂ ਲੋਕ ਨਾ ਟਿਕਣੇ ਨੂੰ ਜ਼ਿੰਦਗੀ ਸਮਝੀ ਬੈਠੇ, ਉਹ ਹੀ ਗੁਰਮਤ ਸਮਝੀ ਬੈਠੇ। ਮਹਾਰਾਜ ਕਹਿੰਦੇ ਨਹੀਂ, ਇਸ ਮਨ ਨੂੰ ਟਿਕਾ ਸ਼ਬਦ ਨਾਲ, ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ, ਪੱਕੀ ਤਰ੍ਹਾਂ ਇਸ ਮਨ ਨੂੰ ਕੁੱਟ ਕੇ ਬੰਨ ਲੈ ਸ਼ਬਦ ਨਾਲ, ਤੇ ਰੱਬ ਤੇਰੇ ਕੋਲ ਉਸੇ ਵੇਲੇ ਹਾਜ਼ਰ ਹੋ ਜਾਏਗਾ, ਕਿਉਂਕਿ ਉਹ ਤੇ ਸਾਰੀਆਂ ਥਾਵਾਂ ਤੇ ਆਪ ਹੈ।
ਬੰਦੇ ਖੋਜ ਦਿਲ ਹਰ ਰੋਜ,
ਬੰਦੇ ਐ ਇਨਸਾਨ ਖੋਜ ਦਿਲ ਹਰ ਰੋਜ਼। ਬੜੇ ਸੌਖੇ ਸ਼ਬਦ, ਦਿਲ ਦਾ ਅਰਥ ਕਈ ਦਿਮਾਗ ਕਰਦੇ ਆ, ਚਲੋ ਦਿਲ ਦਾ ਅਸੀਂ ਹਾਰਟ ਵੀ ਕਰ ਦਿੰਦੇ ਹਾਂ। ਮੈਂ ਫਿਰ ਵੀ ਬੇਨਤੀ ਕਰਾਂਗਾ ਵੀ ਅਸਲ 'ਚ ਦਿਲ ਸ਼ਬਦ ਵੀ ਕਈ ਵਾਰੀ ਮਨ ਦੇ ਰੂਪ 'ਚ ਵਰਤਿਆ ਗਿਆ ਹੈ। ਹੁਣ ਬੰਦੇ ਖੋਜ ਦਿਲ ਹਰ ਰੋਜ਼, ਕਈਆਂ ਨੇ ਕਹਿਣਾ ਮੇਰੀ ਤਾਂ ਓਪਨ ਹਾਰਟ ਸਰਜਰੀ ਹੋਈ ਹੈ, ਪੂਰਾ ਖੋਜਿਆ, ਕਿੰਨੀਆਂ ਨਾੜਾਂ ਬੰਦ ਸਨ, ਕਿੰਨੀਆਂ ਖੁੱਲੀਆਂ ਨੇ, ਕਿੰਨੇ ਸਟੰਟ ਪਏ। ਹੋ ਸਕਦਾ ਕੱਲ੍ਹ ਨੂੰ ਕਹਿਣ ਲੱਗ ਪੈਣ ਮੈਡੀਕਲ ਸਾਇੰਸ ਕਹਿੰਦੀ ਮੈਂ ਤਾਂ ਦਿਲ ਪੂਰਾ ਦੇਖ ਲਿਆ। ਇਹਦੇ ਅਰਥ ਵੀ ਕਰਾਂਗੇ, ਅਦ੍ਰਿਸ਼ਟ ਆਪਣਾ ਮਨ, ਆਪਣੇ ਆਪੇ ਨੂੰ ਖੋਜ, ਤੇ ਇੱਕ ਘੜੀ ਨੂੰ ਰੋਜ਼ ਖੋਜ। ਬੰਦੇ ਖੋਜ ਦਿਲ ਹਰ ਰੋਜ਼, ਹਰ ਰੋਜ਼ ਦਰ ਤੇ ਰੋਜ਼ਾਨਾ, ਬਿਨਾਂ ਨਾਗਾ ਆਪਣੇ ਦਿਲ ਨੂੰ ਤੂੰ ਖੋਜਣਾ ਕਰ।
ਨਾ ਫਿਰ ਪਰੇਸ਼ਾਨੀ ਮਾਹੇ,
ਫਿਰ ਤੂੰ ਪਰੇਸ਼ਾਨੀ 'ਚ ਨਹੀਂ ਜਾਏਗਾ, ਫਿਰ ਭਟਕੇਗਾ ਨਹੀਂ। ਤੇ ਗੁਰਮੁਖੋ ਥੋੜ੍ਹੀ ਜਿਹੀ ਰੋਜ਼ ਜੇ ਝਾਤੀ ਮਾਰ ਰਹੀ ਹੈ ਤਾਂ ਚੰਗਾ ਹੀ ਹੈ। ਮਹਾਰਾਜ ਨੇ ਸਾਨੂੰ ਕੰਘਾ ਦਿੱਤਾ ਸੀ ਨਾ ਜੀ, ਇਹ ਜਿੰਨੇ ਸਾਡੇ ਸਤਿਗੁਰੂ ਨੇ ਬਾਹਰ ਦੇ ਕਕਾਰ ਦਿੱਤੇ ਨੇ ਨਾ, ਇਹ ਬੇਕਾਰ ਨਹੀਂ ਰਹਿੰਦੀ ਦੁਨੀਆ ਤੱਕ। ਹਰ ਕਕਾਰ ਜਿਹੜਾ ਆਪਣੇ ਸਾਰ ਤੱਕ ਅਰਥ ਕਾਇਮ ਕਰਕੇ ਰੱਖੇਗਾ, ਪਰ ਇਹਦੇ ਅਰਥ ਇਉਂ ਨਾ ਕਹਿਣ ਲੱਗ ਪਈਏ। ਇਹ ਇਸ ਤਰ੍ਹਾਂ ਜਿਵੇਂ ਹਿੰਦੂਆਂ ਦਾ ਜਨੇਊ ਹੁੰਦਾ ਹੈ,
ਜਿਵੇਂ ਮੁਸਲਮਾਨਾਂ ਦੀ ਸੁਨਤ ਹੈ ਜੀ, ਜਿਵੇਂ ਅਬਤਾਈ ਅਵਸਾਈ ਨੇ ਬਿਪਟਾਈਜ ਕਰਦੇ ਨੇ ਬਿਪਤਸਮਾ ਹੈ ਉਹ ਗੁਰਮੁਖੋ, ਜੇ ਇਹ ਹੀ ਤੁਲਨਾ ਦੇਣੀ ਹੈ ਫਿਰ ਖਾਲਸੇ ਦਾ ਨਿਆਰਾਪਨ ਕੀ? ਇਹਨਾਂ ਕਕਾਰਾਂ ਦੇ ਅਰਥ ਨੇ। ਮਹਾਰਾਜ ਨੇ ਕਿਹਾ ਦੋਨੋਂ ਵਕਤ ਕੰਘਾ ਕਰੋ। ਭਾਈ ਨੰਦ ਲਾਲ ਸਾਹਿਬ ਦੇ ਵਕਤ ਨੇ, ਬਚਨ ਨੇ, ਕੰਘਾ ਦੋਨੋਂ ਵਕਤ ਕਰ, ਪਾਗ ਚੁਣੈ ਚੁਣ ਬਾਂਧੇ। ਟੋਪੀ ਦੀ ਤਰ੍ਹਾਂ ਨਾ ਪੱਗ ਲਾਹਣੀ ਹੈ ਅਤੇ ਨਾ ਟੋਪੀ ਦੀ ਤਰ੍ਹਾਂ ਸਿਰ 'ਤੇ ਰੱਖਣੀ ਹੈ। ਚੁਣ ਕੇ ਚੰਗੀ ਤਰ੍ਹਾਂ ਪੱਗ ਨੂੰ ਬੰਨਣਾ ਹੈ, ਦਸਤਾਰ ਨੂੰ, ਪੱਗ ਸ਼ਬਦ ਵਰਤੇ। ਹੁਣ ਦੋਨੋਂ ਵਕਤ ਜਦੋਂ ਤੁਸੀਂ ਕੰਘਾ ਕਰਦੇ ਹੋ, ਆਪ ਸਭ ਨੂੰ ਪਤਾ ਹੈ ਕਿ ਕੇਸਾਂ ਦੀ ਬੇਅਦਬੀ, ਕਤਲ ਸ਼ਬਦ ਵਰਤਿਆ, ਕੇਸ ਕਤਲ ਕਰਨਾ ਜਿਹੜਾ ਬੇਅਦਬੀ ਕਰਦਾ। ਪਰ ਗੁਰਮੁਖੋ ਜਦੋਂ ਕੰਘਾ ਕਰਦੇ ਹੋ ਉਸ ਤੋਂ ਬਾਅਦ ਕੰਘੇ ਨਾਲ ਕੇਸ ਤੁਸੀਂ ਕੱਢ ਕੇ ਇੱਕ ਪਾਸੇ ਰੱਖਦੇ ਹੋ। ਪਿਆਰਿਓ ਬਸ ਆਹੀ ਦਿਲ ਖੋਜਣਾ ਹੈ, ਜਿਵੇਂ ਰੋਜ਼ ਕੰਘਾ ਕਰਕੇ ਜਿਹੜੇ ਖੇਸ ਮੁਰਦਾ ਨੇ ਉਹ ਬਾਹਰ ਆ ਜਾਂਦੇ ਨੇ, ਬਾਣੀ ਨਾਲ ਸਵੇਰੇ ਸ਼ਾਮ ਰੋਜ਼ ਕੰਘਾ ਕਰ, ਜਿਹੜੇ ਮਾੜੇ ਵਿਚਾਰ ਤੇਰੇ ਅੰਦਰ ਆ ਜਾਣ ਬਾਣੀ ਦਾ ਕੰਘਾ ਕਰਕੇ ਉਹਨਾਂ ਨੂੰ ਬਾਹਰ ਕੱਢ ਦੇ। ਬਸ ਉਦੋਂ ਹੀ ਝਾਤੀ ਮਾਰ ਲੈ ਕਿ ਮੇਰੇ ਅੰਦਰ ਕੀ ਚੱਲਦਾ। ਰੋਜ਼ ਖੋਜ ਬੰਦੇ, ਖੋਜ ਦਿਲਹਾ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਅਤੇ ਸੱਚੀ ਜੇ ਮੇਰੀ ਬੇਨਤੀ ਹੈ, ਕਿਉਂਕਿ ਕਥਾਵਾਚਕ ਹੋਣ ਦੇ ਨਾਤੇ ਕਹਿ ਰਿਹਾ, ਉਂ ਤਾਂ ਦਿਲ ਕਰਦਾ ਕਹਿਣ ਦੀ ਥਾਂ ਚੁੱਪ 'ਚ ਬੜਾ ਭਲਾ ਹੋਣ। ਦੇਖੋ ਸਵੇਰ ਤੋਂ ਲੈ ਕੇ ਸੌਣ ਤੱਕ ਇੱਕ ਵਾਰੀ ਜਿੰਨੇ ਕਰਮ ਕੀਤੇ ਨੇ ਅਤੇ ਜਿੰਨੇ ਫੁਰਨੇ ਬਣਾਏ ਨੇ ਨਾ, ਚਾਰ ਕੁ ਮਿੰਟ ਨਜ਼ਰ ਮਾਰ ਲਓ ਕਿਹੜੇ ਚੰਗੇ ਨੇ ਅਤੇ ਕਿਹੜੇ ਮੰਦੇ ਨੇ, ਤੁਸੀਂ ਦੇਖੋਗੇ ਮਨ ਟਿਕਣ ਲੱਗ ਪਏਗਾ। ਇਹਨੂੰ ਸ਼ਰਮ ਆਉਣ ਲੱਗ ਪਏਗੀ, ਮਾਣਾ ਸੰਗਤ ਜਾ ਕੇ ਤੂੰ ਕੀ ਸੋਚਿਆ, ਭਾਂਡਿਆਂ ਦੀ ਸੇਵਾ ਕਰਦਿਆਂ ਵੇਖ ਕੇ ਤੂੰ ਕੀ ਸੋਚਿਆ। ਇਹ ਜਿਉਂ ਜਿਉਂ ਆਪਣੇ ਦਿਲ ਨੂੰ ਖੋਜਾਂਗੇ, ਆਪਣੇ ਵਿਚਾਰਾਂ 'ਤੇ ਨਜ਼ਰਸ਼ਾਨੀ ਕਰਾਂਗੇ, ਸਾਡਾ ਅੰਦਰ ਪਵਿੱਤਰ ਹੋਵੇਗਾ। ਭਗਤ ਜੀ ਕਹਿੰਦੇ ਨੇ ਫਿਰ ਤੈਨੂੰ ਕੋਈ ਪਰੇਸ਼ਾਨੀ ਨਹੀਂ।
ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ,
ਇਹ ਜੋ ਦੁਨੀਆ ਸਿਹਰ ਮੇਲਾ, ਸੱਸੇ ਨੂੰ ਇੱਥੇ ਸਿਹਾਰੀ ਲੱਗੀ ਹੈ ਜੀ, ਸਿਹਰ ਮੇਲਾ। ਭਾਈ ਸਾਹਿਬ ਸ਼ੁੱਧ ਪਾਠ ਕੀਤਾ, ਸ਼ਹਿਰ ਨਹੀਂ ਕਰਨਾ, ਸ਼ਹਿਰ ਦਾ ਅਰਥ ਨਗਰ, ਇਹ ਅਰਬੀ ਦਾ ਸ਼ਬਦ ਹੈ ਸ਼ੇਰ, ਸ਼ੇਰ ਦਾ ਅਰਥ ਹੁੰਦਾ ਜੀ ਬਾਜ਼ੀਗਰ ਦੀ ਖੇਡ, ਆਹ ਜਿਹੜੀ ਜਾਦੂ ਦੀ ਖੇਡ। ਇਹ ਤੋਂ ਦੁਨੀਆ ਸ਼ੇਰ ਮੇਲਾ, ਆਹ ਜਿਹੜਾ ਦੁਨੀਆ ਦਾ ਦਿਸਦਾ ਹੋਇਆ ਮੇਲਾ ਹੈ, ਭੈਣ ਭਰਾ ਮਾਤਾ ਪਿਤਾ ਸਾਰੇ ਜਿੰਨੇ ਅਸੀਂ ਹਾਂ, ਇਹ ਸਾਰੇ ਇਸ ਤਰ੍ਹਾਂ ਨੇ ਜਿਵੇਂ ਬਾਜ਼ੀਗਰ ਬਾਜ਼ੀ ਪਾਉਂਦਾ ਪਿਆ, ਜਿਵੇਂ ਜਾਦੂ ਦੀ ਖੇਡ ਹੈ, ਜਿਹੜਾ ਮਦਾਰੀ ਵਾਲਾ ਤਮਾਸ਼ਾ ਦਿਖਾ ਰਿਹਾ। ਤੁਸੀਂ ਦੇਖੋ ਉਹ ਤਮਾਸ਼ਾ ਸਦਾ ਰਹਿੰਦਾ। ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ, ਇਹ ਸ਼ਬਦ ਅਸਲ 'ਚ ਦਸਤਗੀਰ, ਇੱਥੋਂ ਸ਼ਬਦ ਬਣਿਆ ਦਸਤਗੀਰ। ਦਸਤਗੀਰੀ, ਦਸਤ ਦਾ ਅਰਥ ਹੁੰਦਾ ਹੱਥ ਅਤੇ ਗੀਰ ਦਾ ਅਰਥ ਹੁੰਦਾ ਪਕੜਨਾ, ਦਸਤਗੀਰ ਦਰ ਅਤੇ ਹੱਥ ਪਕੜਨ ਵਾਲਾ। ਇਹ ਸ਼ਬਦ ਕਹਿ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ, ਜਿਹੜੀ ਦੁਨੀਆ ਤੈਨੂੰ ਦਿਸਦੀ ਪਈ ਹੈ ਇਹਦੇ ਹੱਥ ਆਉਣ ਵਾਲਾ ਕੁਛ ਵੀ ਨਹੀਂ, ਜੋ ਕੋਈ ਤੂੰ ਪਕੜ ਕੇ ਬੈਠਾ ਚੇਤੇ ਰੱਖੀ ਹੱਥੋਂ ਸਭ ਕੁਝ ਨਿਕਲ ਜਾਣਾ, ਇਹ ਹੱਥ 'ਚ ਆਉਣ ਵਾਲਾ ਕੁਛ ਨਹੀਂ। ਇਹਨੂੰ ਗੁਰੂ ਨਾਨਕ ਸਾਹਿਬ ਨੇ ਸ਼ਬਦ ਵਰਤਿਆ ਕਿ ਜਨ ਪਿਸਰ ਬਦਰ ਬਿਰਾਦਰਾਂ ਕਸ ਨੇਸ਼ ਦਸਤੰਗੀਰ ਆਖਰ ਵਿਅਫਤਮ ਕਸ ਨਾ ਦਰ ਚੂੰ ਸ਼ਬਦ ਤਕਬੀਰ। ਇਹ ਜੋ ਕੁਝ ਕਹਿ ਇਹ ਸਿਹਰ ਮੇਲਾ ਹੈ, ਇਹ ਜਾਦੂ ਦੀ ਖੇਡ ਹੈ। ਅੱਜ ਸਰੀਰ ਦਿਸਦੇ ਨੇ ਕੱਲ੍ਹ ਨੂੰ ਨਹੀਂ ਦਿਸਣੇ, ਅੱਜ ਸਾਡੇ ਰਿਸ਼ਤੇ ਕਹਿਣ ਕੱਲ੍ਹ ਨੂੰ ਮਰ ਜਾਣੇ ਨੇ ਰਿਸ਼ਤੇ, ਅੱਜ ਸੰਸਾਰ ਦਿਸਦਾ ਪਿਆ ਕੱਲ੍ਹ ਨੂੰ ਨਹੀਂ ਦਿਸਣਾ। ਭਗਤ ਜੀ ਕਹਿੰਦੇ ਬੰਦੇ ਆਪਣੇ ਦਿਲ ਨੂੰ ਖੋਜ, ਇਹ ਜਿਹੜਾ ਮੇਲਾ ਤੂੰ ਦੇਖਣਾ ਪਿਆ ਇਹ ਸਿਰਫ ਜਾਦੂ ਦੀ ਖੇਡ ਹੈ, ਹੱਥ ਵਿੱਚ ਕੁਛ ਵੀ ਆਉਣ ਵਾਲਾ ਨਹੀਂ।
ਰਹਾਓ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ।
ਦਰੋਗ ਪੜ ਪੜ ਖੁਸ਼ੀ ਹੋਏ, ਦਰੋਗ ਦਰ ਤੇ ਝੂਠ, ਝੂਠੀਆਂ ਤੋਮਤਾਂ ਲਾ ਲਾ ਕੇ ਝੂਠ ਪੜ ਪੜ ਕੇ ਖੁਸ਼ ਹੁੰਦਾ ਪਿਆ। ਤੇ ਮਹਾਰਾਜ ਕਹਿ ਰਹੇ ਨੇ ਬੇਖਬਰ, ਸਮਝ ਕੋਈ ਨਹੀਂ, ਝੂਠੀ ਬੋਲੀ ਜਾ ਰਿਹਾ। ਦਰੋਗ ਪੜ ਪੜ ਖੁਸ਼ੀ ਹੋਏ ਤੇ ਭਗਤ ਸਾਹਿਬ ਕਹਿ ਰਹੇ ਨੇ ਬੇਖਬਰ ਬਾਦ ਬਕਾਹੇ, ਆਪ ਬੇਖਬਰ, ਸਮਝ ਹੀ ਕੋਈ ਨਹੀਂ ਤੇ ਫਾਲਤੂ ਜਿਹਾ ਬੋਲੀ ਜਾਂਦਾ, ਲੋਕ ਪਿੱਛੇ ਜ਼ਿੰਦਾਬਾਦ ਕਰੀ ਜਾਂਦੇ ਆ। ਮੇਰੀ ਬੇਨਤੀ ਸੁਣਿਓ, ਸਮਝ ਹੈ ਨਹੀਂ, ਝੂਠ ਕਹਿ ਰਿਹਾ ਤੇ ਲੋਕ ਸਤ ਬਚਨ ਕਰੀ ਜਾਂਦੇ ਆ। ਮਹਾਰਾਜ ਕਹਿੰਦੇ ਕਿੰਨਾ ਖੁਸ਼ ਹੁੰਦਾ ਝੂਠ ਬੋਲ ਬੋਲ ਕੇ। ਮੈਂ ਅਰਜ਼ ਕੀਤੀ ਕਿ ਸ਼ਬਦ ਕੁਝ ਕਹੇ
ਅਰਥ ਕੁਝ ਕਰੀ ਜਾਈਏ, ਇਹ ਸੱਚੀ ਮੁੱਚੀ ਦਰੋਗ ਹੀ ਹੋਵੇਗਾ। ਝੂਠ ਬੋਲ ਰਿਹਾ, ਖਬਰ ਕੋਈ ਹੈ ਨਹੀਂ, ਤੇ ਫਾਲਤੂ ਹੀ ਬੋਲਦਾ ਹੈ।
ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ।
ਇੱਥੇ ਦੋ ਸ਼ਬਦ ਨੇ, ਹੱਕ ਤੇ ਸੱਚ, ਅਰਥ ਦੋਨਾਂ ਦਾ ਇੱਕੋ ਹੈ। ਇਸਲਾਮ ਵੀ ਸ਼ਬਦ ਵਰਤਦੇ ਨੇ ਹੱਕ, ਆਮ ਤੌਰ ਤੇ ਅਸੀਂ ਇੱਧਰ ਜਿਹੜਾ ਪੂਰਬੀ ਸ਼ਬਦ ਵਰਤਦੇ ਹਾਂ ਸੱਚ, ਇਹਦੇ ਦੋਨਾਂ ਦੇ ਅਰਥ ਨੇ ਪਰਮਾਤਮਾ। ਹੱਕ ਸੱਚ ਖਾਲਕ, ਉਹ ਪਰਮਾਤਮਾ ਜੋ ਸੱਚ ਹੈ, ਸਦੀਵਕਾਰ ਰਹਿਣ ਵਾਲਾ ਹੈ। ਭਗਤ ਸਾਹਿਬ ਜੀ ਬਚਨ ਕਰ ਰਹੇ ਨੇ ਕਿ ਹੱਕ ਸੱਚ ਖਾਲਕ ਖਲਕ ਮਿਆਨੇ। ਖਾਲਕ ਦਾ ਅਰਥ ਜਿਹਨੇ ਬਣਾਇਆ, ਖਲਕ ਦਾ ਅਰਥ ਸੰਸਾਰ, ਮਿਆਨੇ ਦਾ ਅਰਥ ਵਿੱਚ। ਉਹ ਪਰਿਪੂਰਨ ਪਰਮਾਤਮਾ ਸੱਤਵੇਂ ਅਸਮਾਨ ਤੇ ਨਹੀਂ ਕਿਤੇ ਬੈਠਾ, ਤੇ ਚੇਤੇ ਰੱਖਿਓ ਪੱਥਰ ਦੀਆਂ ਮੂਰਤੀਆਂ ਵਿੱਚ ਵੀ ਨਹੀਂ। ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ। ਤੂੰ ਕ੍ਰਿਸ਼ਨ ਦੀ ਮੂਰਤੀ ਬਣਾ ਕੇ ਕਹਿਣਾ ਪਿਆ ਜਗਨਨਾਥ ਦੀ ਮੂਰਤੀ, ਇਹ ਭਗਵਾਨ ਕੀ ਮੂਰਤੀ? ਕਬੀਰ ਸਾਹਿਬ ਕਹਿੰਦਾ ਉਸ ਭਗਵਾਨ ਨੂੰ ਇਹ ਸ਼ਾਮ ਦੀ ਮੂਰਤ 'ਚ ਬੰਦ ਕਰੀ ਬੈਠਾ। ਉਹ ਕਿੱਥੇ ਵੇ? ਉਹ ਸਾਰੀ ਖਲਕਤ ਵਿੱਚ ਹੈ, ਸਾਰੇ ਸੰਸਾਰ ਵਿੱਚ ਹੈ। ਨਾ ਉਹ ਸੱਤਵੇਂ ਅਸਮਾਨ ਵਿੱਚ ਇੱਕ ਥਾਂ 'ਤੇ, ਨਾ ਕੇਵਲ ਇੱਕ ਮੂਰਤੀ ਵਿੱਚ, ਉਹ ਤਾਂ ਪਿਆਰੇ ਉਹ ਸਾਰਿਆਂ ਘਟਾਂ ਦੇ ਵਿੱਚ ਵਿਆਪਕ ਹੈ। ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ। ਉਹ ਕ੍ਰਿਸ਼ਨ ਜੀ ਦੀ ਮੂਰਤੀ ਵਿੱਚ ਨਹੀਂ।
ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਦ।
ਅਸਮਾਨ ਮਿਆਨੇ ਲਹੰਗ ਦਰੀਆ, ਅਸਮਾਨ ਦਾ ਲਫ਼ਜ਼ੀ ਅਰਥ ਹੈ ਜੀ ਆਕਾਸ਼, ਮਿਆਨੇ ਦਾ ਅਰਥ ਕਰਾਂਗੇ ਵਿੱਚ, ਲਹੰਗ ਦਾ ਅਰਥ ਲੰਘਦੇ ਪਏ ਨੇ, ਲੰਘਦਾ ਦਰਿਆ। ਦਰਿਆ ਤਾਂ ਔਖਾ ਸੌਖਾ ਸ਼ਬਦ ਹੈ ਜੀ। ਹੁਣ ਇਹਦਾ ਭਾਵ ਅਰਥ ਕੀ? ਆਕਾਸ਼ ਮਿਆਨੇ ਲਹੰਗ ਦਰੀਆ। ਇੱਥੇ ਆਕਾਸ਼ ਦਾ ਅਰਥ ਕਰਾਂਗੇ ਦਸਮ ਦੁਆਰ, ਉਹ ਰੱਬ ਜਿਹੜਾ ਵਾਹਿਗੁਰੂ, ਉਹਦਾ ਤੇਜ ਪ੍ਰਤਾਪ ਦਰਿਆ ਤੇਰੇ ਅੰਦਰ ਵਗਦਾ ਪਿਆ ਹੈ। ਉਹਨੂੰ ਸੱਤਵੇਂ ਅਸਮਾਨ 'ਚ ਤੇ ਮੂਰਤੀ 'ਚ ਨਾ ਲੱਭਣ ਤੁਰ ਪਈ, ਉਹ ਤੇਰੇ ਆਕਾਸ਼ ਵਿੱਚ ਚੱਲਦਾ ਪਿਆ। ਆਕਾਸ਼ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਦ, ਫਾਰਸੀ ਦੇ ਸ਼ਬਦ ਨੇ। ਗੁਸਲ ਦਾ ਅਰਥ ਇਸ਼ਨਾਨ, ਕਰਦਨ ਬੂਦ ਤੈਨੂੰ ਕਰਨਾ ਚਾਹੀਦਾ। ਉਹ ਤੂੰ ਬਾਹਰ ਤੀਰਥਾਂ ਤੇ ਮੂਰਤੀਆਂ ਤੇ ਸੱਤਵੇਂ ਅਸਮਾਨ ਨੂੰ ਮੰਨਣ ਵਾਲਿਆ, ਰੱਬ ਤਾਂ ਦਰਿਆ ਹੋ ਕੇ ਤੇਰੇ ਦਸਮ 'ਚ ਵਗਦਾ ਪਿਆ, ਬਹੁਤ ਚੰਗਾ ਹੋਵੇ, ਤੈਨੂੰ ਆਪਣੇ ਅੰਦਰ ਇਸ਼ਨਾਨ ਕਰਨਾ ਚਾਹੀਦਾ। ਫਿਰ ਬੇਨਤੀ ਸੁਣਿਓ, ਅਸਮਾਨ ਮਿਆਨੇ ਲਹੰਗ ਦਰੀਆ, ਕਿਉਂਕਿ ਸਾਨੂੰ ਟਾਈਮ ਦੀ ਪਾਬੰਦੀ ਹੁੰਦੀ ਹੈ ਨਾ, ਉਂਝ ਇਹ ਤਾਂ ਸ਼ਬਦ ਕਈ ਕਈ ਦਿਨਾਂ ਦੀ ਕਥਾ ਦਾ ਜੀ। ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਦ, ਤੈਨੂੰ ਚਾਹੀਦਾ ਹੈ ਕਿ ਆਪਣੇ ਅੰਦਰ ਇਸ਼ਨਾਨ ਕਰ।
ਕਰ ਫਕਰ ਦਾਇਮ ਲਾਏ ਚਸ਼ਮੇ ਜਹਿ ਤਹਾਂ ਮੌਜੂਦ।
ਕਰ ਫਕਰ ਦਾਇਮ ਲਾਏ ਚਸ਼ਮੇ, ਇਹਦਾ ਫਕਰ ਦਾ ਅਰਥ ਫਕੀਰ ਕਰਾਂਗੇ, ਫਕੀਰ ਦਾ ਅਰਥ ਬੰਦਗੀ ਕਰਨ ਵਾਲਾ, ਫਕੀਰ ਦਾ ਅਰਥ ਮੰਗਤਾ ਨਹੀਂ ਕਰਾਂਗੇ। ਕਹਿੰਦੇ ਨੇ ਤੂੰ ਰੱਬ ਦੀ ਬੰਦਗੀ ਜਿਹਨੇ ਰੋਜ਼ ਕਾਇਮ ਰਹਿਣਾ ਹੈ, ਕਰ ਫਕਰ ਦਾਇਮ ਲਾਏ ਚਸ਼ਮੇ, ਉਹ ਐਨਕਾਂ ਲਾ ਤੂੰ ਰੱਬ ਦੀ ਬੰਦਗੀ ਦੀਆਂ। ਤੇਰੇ ਕੋਲ ਸਿਮਰਨ ਕਹਿ ਨਹੀਂ, ਵੇਦਾਂ ਕਿਤੇਬਾਂ ਨੂੰ ਚੁੱਕ ਕੇ ਤੁਰਿਆ ਫਿਰਨਾ, ਤੂੰ ਜਿੰਨੇ ਸਦੀਵ ਰਹਿਣਾ, ਤੂੰ ਉਸ ਨਾਮ ਦੀ, ਉਹਦੇ ਸਿਮਰਨ ਦੀ, ਉਹਦੀ ਇਬਾਦਤ ਦੀ, ਬੰਦਗੀ ਦੀ ਐਨਕ ਲਾ। ਅਤੇ ਮਹਾਰਾਜ ਫਿਰ ਬਚਨ ਕਰਦੇ ਆ ਭਾਈ ਸੱਜਣਾ ਕਿ ਚੇਤੇ ਰੱਖੀ ਇਹ ਐਨਕ ਲਾਏਗਾ ਜੈ ਤਾਂ ਮੌਜੂਦ। ਇਸ ਐਨਕ ਦਾ ਸ਼ੀਸ਼ਾ ਦੱਸੇਗਾ ਕਿ ਰੱਬ ਸਾਰੀਆਂ ਥਾਵਾਂ 'ਤੇ ਵਰਤਦਾ ਪਿਆ। ਤੈਨੂੰ ਤਾਂ ਮੋਤੀ, ਮੈਂ ਕਈ ਵਾਰੀ ਸੋਚਣਾ ਇਹਨੇ ਕਿਹਦੇ 'ਚ ਕੀ ਵੇਖਣਾ, ਆਪਣੇ 'ਚ ਕੋਈ ਨਹੀਂ ਦਿਸਦਾ ਮੈਨੂੰ ਤਾਂ। ਮਹਾਰਾਜ ਕਹਿੰਦੇ ਆਹ ਐਨਕਾਂ ਲਾ ਜਿਹੜੀਆਂ ਦਵੈਸ਼ ਦੀਆਂ ਲਾਈ ਬੈਠੇ, ਆਹ ਹਿੰਦੂ ਆ, ਮੁਸਲਮਾਨ ਆ, ਦੂਜਾ ਤੀਜਾ, ਇੱਕ ਦੂਜੇ ਨੂੰ ਭੰਡਣ ਦੀ ਐਨਕ ਲਾ, ਦਵੈਸ਼ ਦੀ ਐਨਕ ਲਾ ਦੇ, ਅਤੇ ਸਿਮਰਨ ਦੀ ਐਨਕ ਚਾੜ ਕੇ ਦੇਖ, ਜਿੱਧਰ ਝਾਤੀ ਮਾਰੇਗਾ ਰੱਬ ਉਸੇ ਪਾਸੇ ਹੀ ਹੈ। ਉਹ ਚਸ਼ਮਾ ਪਾ, ਉਹ ਐਨਕ ਲਾ, ਜਿਹਦੇ ਨਾਲ ਹਰ ਪਾਸੇ ਪ੍ਰਭੂ ਦਿਸੇਗਾ।
ਅੱਲਾਹ ਪਾਕੰ ਪਾਕ ਹੈ ਸਾਕ ਕਰੋ ਜੇ ਦੂਸਰ ਹੋਏ।
ਅੱਲਾਹ ਪਾਕੰ ਪਾਕ ਹੈ, ਸਿਰਫ ਇੱਕ ਪਰਮਾਤਮਾ ਜਿਹੜਾ ਪਵਿੱਤਰ ਹੈ, ਪਾਕ ਦਾ ਅਰਥ ਪਵਿੱਤਰ, ਉਹ ਹੀ ਪਵਿੱਤਰ ਹੈ। ਸ਼ੱਕ ਕਰੋ ਜੇ ਦੂਸਰ ਹੋਏ, ਸ਼ੱਕ ਦਾ ਅਰਥ ਕਰਾਂਗੇ ਪਾਠ ਕਰਨ ਲੱਗਿਆਂ ਪੜ੍ਹਿਆ, ਮੈਂ ਤਾਂ ਸੰਦੇਹ ਕਰਾਂ ਜੇ ਰੱਬ ਤੋਂ ਬਿਨਾਂ ਦੂਜਾ ਕੋਈ ਹੋਵੇ। ਰੱਬ ਹੀ ਸੱਚ ਹੈ, ਉਹ ਹੀ ਪਵਿੱਤਰ ਹੈ, ਮੈਂ ਕਿਉਂ ਸ਼ੱਕ ਕਰਾਂ? ਸ਼ੱਕ ਕਰੂੰ ਜੇ ਦੂਸਰ ਹੋਏ, ਮੈਂ ਤਾਂ ਸ਼ੱਕ ਕਰਾਂ ਕਿ ਰੱਬ ਵਰਗਾ ਕੋਈ ਰੱਬ ਹੋਵੇ। ਪਰਮਾਤਮਾ ਵਰਗਾ ਪਰਮਾਤਮਾ ਕੋਈ ਨਹੀਂ ਪਿਆਰਿਓ, ਸਾਹਿਬ ਮੇਰਾ ਏਕੋ ਹੈ ਭਾਈ, ਏਕੋ ਹੈ, ਦੂਜੇ ਤੇ ਕਿਉਂ ਮੈਂ ਵੇਖਾਂ? ਉਸ ਵਰਗਾ ਹੋਰ ਕੋਈ ਨਹੀਂ।
ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ।
ਭਗਤ ਜੀ ਕਹਿ ਰਹੇ ਨੇ ਕਬੀਰ ਕਰਮ ਕਰੀਮ ਕਾ, ਕਬੀਰ ਭਗਤ ਜੀ ਦਾ ਨਾਮ ਕਹਿ, ਉਂਝ ਵੈਸੇ ਇਹ ਕਬੀਰ ਦੇ ਲਫ਼ਜ਼ ਦੇ ਅਰਥ ਵੱਡਾ ਹੁੰਦਾ ਹੈ। ਗੁਰੂ ਨਾਨਕ ਸਾਹਿਬ ਨੇ ਵਰਤੇ ਹੱਕਾ ਕਬੀਰ ਕਰੀਮ ਤੂੰ, ਇੱਥੇ ਕਬੀਰ ਦਾ ਅਰਥ ਕਰਾਂਗੇ ਭਗਤ ਕਬੀਰ ਜੀ। ਕਰਮ ਕਰੀਮ ਕਾ ਕਰਮ ਦਰ ਤੇ ਬਖਸ਼ਿਸ਼, ਕਰੀਮ ਦਰ ਤੇ ਬਖਸ਼ਿੰਦ ਵਾਹਿਗੁਰੂ। ਕਹਿੰਦੇ ਨੇ ਇਹਦੀ ਸਮਝ ਵੀ ਉਹਨੂੰ ਪਏਗੀ ਜਿਹਦੇ ਉੱਤੇ ਰੱਬ ਜੀ ਆਪਣੀ ਕਿਰਪਾ ਕਰੇਗਾ, ਤਾਂ ਪਤਾ ਲੱਗੇਗਾ ਵੀ ਬੰਦੇ ਖੋਜ ਦਿਲ ਅਰੋਜ਼। ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ, ਜੇ ਉਹ ਕਿਰਪਾ ਕਰੇ, ਜਿਹਦੇ ਤੇ ਕਿਰਪਾ ਹੋ ਜਾਏ ਜਾਣੈ ਸੋਏ, ਉਹਨੂੰ ਸਮਝ ਪੈਂਦੀ ਹੈ ਕਿ ਰੱਬ ਸਾਰੀਆਂ ਥਾਵਾਂ ਤੇ ਮੌਜੂਦ ਹੈ। ਇਹ ਸ਼ਬਦ ਦਾ ਤੱਤ ਭਾਵ ਇਹ ਵੇ ਜੀ, ਨਾ ਤਾਂ ਸਤਵੇਂ ਸਮਾਨ 'ਚ, ਨਾ ਕਿਸੇ ਮੂਰਤੀ 'ਚ, ਨਾ ਕਿਤੇ ਤੀਰਥ 'ਤੇ ਕਿਲ ਬੈਠਾ, ਨਾ ਉਹ ਕੇਵਲ ਕਿਤਾਬਾਂ ਅਤੇ ਵੇਦਾਂ ਦੇ ਵਿੱਚ ਵਰਤਦਾ, ਉਹ ਸਾਰੀ ਕਾਇਨਾਤ ਵਿੱਚ ਵਰਤਦਾ। ਉਹਦੀ ਸਮਝ ਤਾਂ ਪੈਂਦੀ ਹੈ ਜੇ ਸਿਮਰਨ ਦਾ, ਬੰਦਗੀ ਦਾ, ਰੂਹਾਨੀਅਤ ਦਾ, ਇਬਾਦਤ ਦਾ ਚਸ਼ਮਾ ਬੰਦਾ ਲਾ ਲੈ ਅਤੇ ਆਪਣੇ ਅੰਦਰ ਨੂੰ ਖੋਜਣਾ ਸ਼ੁਰੂ ਕਰੇ। ਸਭ ਦਾ ਬਹੁਤ ਬਹੁਤ ਧੰਨਵਾਦ ਜੀ, ਸਿੰਘ ਸਾਹਿਬਾਨ ਜੀ ਦਾ, ਸਮੁੱਚੇ ਪ੍ਰਬੰਧ ਦਾ। ਆਓ ਸਤਿਗੁਰੂ ਦੇ ਇਸ ਅੰਮ੍ਰਿਤ ਬਚਨ ਦੇ ਅਖੀਰਲੀਆਂ ਤੁਕਾਂ ਸਰਵਣ ਕਰੀਏ ਜੀ।
ਅੱਲਾਹ ਪਾਕੰ ਪਾਕ ਹੈ ਸਾਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।